تین فوجدار مارے جب پری بڑی تب تانک کو ترک بھی نہ سکے بندے سن مکتاک.
واہگرو جی کا خالصہ واہگرو جی کی فتح. ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈ ਗੋ. ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਗੁਰੂ ਪੰਥ ਦਾ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ. ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਔਰ ਖਾਲਸੇ ਨੂੰ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਵਿਚ ਪੰਥ ਦਾ ਕਬਜ਼ਾ ਹੋ ਚੁੱਕਾ ਹੈ ਉਥੋਂ ਉਨ੍ਹਾਂ ਨੂੰ ਭਜਾਉਣ ਵਾਸਤੇ ਔਰ ਉਨ੍ਹਾਂ ਇਲਾਕਿਆਂ ਨੂੰ ਵਾਪਸ ਆਪਣੇ ਇਲਾਕੇ ਚ ਮਿਲਾਉਣ ਲਈ ਬਾਦਸ਼ਾਹ ਫਰਕਸ਼ੀਅਰ ਨੇ ਆਪਣੇ ਤਿੰਨ ਜਰਨੈਲ ਜਾਲੀਦੀਨ ਸ਼ਮਸ਼ ਖਾਂ ਤੇ ਵਜੀਦ ਖਾਂ ਨੂੰ ਭੇਜਿਆ. ਇਧਰ ਭਾਈ ਬਾਜ ਸਿੰਘ ਹੋਣੀ ਸਰਹੰਦ ਵਿਚੋਂ ਨਿਕਲ ਕੇ ਕਿਲੇ ਲੋਹਗੜ੍ਹ ਦੇ ਵਿਚ ਘਿਰੇ ਹੋਏ ਨੇ ਔਰ ਸ਼ਮਸ਼ ਖਾਂ ਦਾ ਮੁਕਾਬਲਾ ਕਰ ਰਹੇ ਨੇ. ਜਾਲੀਦੀਨ ਦੁਆਬੇ ਦੇ ਇਲਾਕੇ ਚ ਆ ਕੇ ਸਿੰਘਾਂ ਦੇ ਪੈਰ ਹਿਲਾ ਰਿਹਾ ਹੈ. ਸਮਾਂ ਵੇਖ ਕੇ ਸਿੰਘ ਹਰਨ ਭਰਨ ਹੋ ਗਏ ਨੇ. ਜਾਲੀਦੀਨ ਦੇ ਮਨ ਚ ਬੜਾ ਗਰੂਰ ਤੇ ਹੰਕਾਰ ਹੈ. ਕਹਿੰਦਾ ਕੋਈ ਸਿੰਘ ਨਜ਼ਰ ਆਵੇ ਤੇ ਮਾਰ ਕੇ ਮੈਂ ਆਪਣੇ ਪੀਰ ਦੀ ਮਜ਼ਾਰ ਤੇ ਸ਼ੀਰ ਨਹੀਂ ਚੜਾਵਾਂ. ਔਰ ਦੁਆਬੇ ਦੇ ਬਹੁਤ ਸਾਰੇ ਇਲਾਕਿਆਂ ਨੂੰ ਨੇਸਤੋ ਨਬੂਦ ਕਰ ਦਿੱਤਾ ਇਹਨੇ. ਕਈ ਪਿੰਡ ਉਜਾੜ ਦਿੱਤੇ, ਥੇ ਬਣਾ ਦਿੱਤੇ. ਭਾਈ ਬਾਜ ਸਿੰਘ ਨੂੰ ਪਤਾ ਲੱਗਾ, ਲੋਹਗੜ੍ਹ ਕਿਲੇ ਚੋਂ ਨਿਕਲ ਕੇ 500 ਸਿੰਘਾਂ ਸਮੇਤ ਜਾਲੀਦੀਨ ਤੇ ਹਮਲਾ ਬੋਲਿਆ ਤੇ ਜਾਲੀਦੀਨ ਨੂੰ ਮਾਰ ਬੁਰਕਾਇਆ. ਉਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪਹਾੜਾਂ ਤੋਂ ਥੱਲੇ ਉਤਰ ਆਏ. ਉਹਨਾਂ ਦੇ ਆਉਣ ਨਾਲ ਖਾਲਸੇ ਵਿਚ ਭਾਰੀ ਉਤਸ਼ਾਹ ਵਧ ਗਿਆ ਤੇ ਆ ਜਿਹੜੇ ਦੂਸਰੇ ਦੋ ਜਰਨੈਲ ਸਨ ਸ਼ਮਸ਼ ਖਾਂ ਤੇ ਵਜੀਦ ਖਾਂ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਾਰ ਮੁਕਾਏ ਹਨ. ਇਸ ਪ੍ਰਕਾਰ ਨਾਲ ਤੁਰਕਾਂ ਦਾ ਜਿਹੜਾ ਬਾਕੀ ਦਲ ਸੀ ਉਹਨਾਂ ਨੇ ਜਰਨੈਲਾਂ ਤੋਂ ਬਿਨਾਂ ਫੌਜਾਂ ਨੇ ਕਿੱਥੇ ਲੜਨਾ ਸੀ. ਜਿਹੜੀ ਬਾਕੀ ਦੀ ਫੌਜ ਸੀ ਉਹ ਪਿਛਾਂ ਨੂੰ ਨੱਠ ਗਈ. ਬਾਦਸ਼ਾਹ ਫਰਕਸ਼ੀਅਰ ਸੁਣ ਕੇ ਚਿੰਤਤ ਹੈ ਕਿ ਮੈਂ ਜਿਸ ਕੰਮ ਵਾਸਤੇ ਆਪਣੇ ਜਰਨੈਲ ਭੇਜੇ ਸਨ ਉਹ ਕੰਮ ਪੂਰਾ ਨਹੀਂ ਹੋਇਆ ਔਰ ਮੇਰੇ ਤਿੰਨੇ ਜਰਨੈਲ ਵੀ ਉੱਥੇ ਮਾਰੇ ਗਏ ਨੇ. ਆਓ ਇੱਥੋਂ ਇਹ ਪ੍ਰਸੰਗ ਦੀ ਲੜੀ ਅੱਗੇ ਟੋਰੀਏ. ਮਨ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹੇਰਾ ਤਿੰਨ ਫੌਜਦਾਰ ਮਾਰੇ ਜਬੈ ਪਰੀ ਬੜੀ ਤਬ ਤਾਂਕ.
ਜਦੋਂ ਇਹਦੇ ਤਿੰਨ ਵੱਡੇ ਫੌਜਦਾਰ ਤਿੰਨ ਵੱਡੇ ਜਰਨੈਲ ਜਾਲੀਦੀਨ ਸ਼ਮਸ਼ ਖਾਂ ਤੇ ਵਜੀਦ ਖਾਂ ਇਹ ਸਿੰਘਾਂ ਨੇ ਮਾਰ ਮੁਕਾਏ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਾਰ ਮੁਕਾਏ, ਉਸ ਵਕਤ ਬਾਬਾ ਜੀ ਦੀ ਔਰ ਗੁਰੂ ਪੰਥ ਦੀ ਵੱਡੀ ਤਾਂਕ ਇੱਕ ਵਾਰੀ ਸਾਰੇ ਹਿੰਦੁਸਤਾਨ ਦੇ ਵਿਚ ਪਈ ਹੈ.
ਕੋ ਤੁਰਕ ਵੀ ਨਾ ਸਕੈ ਬੰਦੇ ਸਨਮੁਖ ਝਾਕ.
ਜਦੋਂ ਇਨ੍ਹਾਂ ਦੇ ਵੱਡੇ ਤਿੰਨ ਜਰਨੈਲ ਮਾਰੇ ਗਏ, ਹੁਣ ਕਿਸੇ ਤੁਰਕ ਦੇ ਵਿਚ ਹੌਸਲਾ ਨਹੀਂ ਪੈਂਦਾ, ਹੋਰ ਕਿਸੇ ਤੁਰਕ ਜਰਨੈਲ ਦੇ ਅੰਦਰ ਹੌਸਲਾ ਨਹੀਂ ਪੈਂਦਾ, ਕਿ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਨਮੁਖ ਜਾ ਕੇ ਉਹਨਾਂ ਨਾਲ ਲੋਹਾ ਲੈ ਸਕੇ। ਬਾਬਾ ਜੀ ਦੇ ਸਨਮੁਖ ਜਾਣ ਦੀ ਹੁਣ ਕਿਸੇ ਅੰਦਰ ਤਾਕਤ ਨਹੀਂ ਰਹੀ, ਕਿਸੇ ਅੰਦਰ ਹੌਸਲਾ ਨਹੀਂ ਰਿਹਾ। ਇੰਨਾ ਡਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਹਨਾਂ ਤੁਰਕਾਂ ਦੇ ਦਿਲ ਤੇ ਦਿਮਾਗ ਤੇ ਛਾਇਆ ਹੋਇਆ ਹੈ।
ਕਿਉਂ ਭਈ ਸਭ ਦਿੱਲੀ ਮੈਂ ਕੈਬਤ ਭਈ,
ਸਰਕਾਰ ਦਿੱਲੀ ਦੇ ਸ਼ਹਿਰ ਵਿਚ ਵਜ਼ੀਰਾਂ ਦੇ ਕੋਲ, ਵੱਡੇ ਵੱਡੇ ਕਾਜ਼ੀਆਂ ਮੌਲਵੀਆਂ ਦੇ ਕੋਲ, ਜਿਹੜੇ ਫਰਕਸ਼ੀਅਰ ਦੇ ਸਲਾਹਕਾਰ ਸਨ ਉਨ੍ਹਾਂ ਦੇ ਕੋਲ ਇਹ ਕਹਿਵਤ ਚੱਲ ਪਈ, ਇਹ ਗੱਲਾਂ ਉਨ੍ਹਾਂ ਵਿਚ ਹੋਣ ਲੱਗ ਪਈਆਂ।
ਆਵਤ ਬੰਦਾ ਦਿੱਲੀ ਸਹੀ,
ਬਸ ਹੁਣ ਤਾਂ ਉਹ ਦਿਨ ਦੀ ਉਡੀਕ ਆ ਜਦੋਂ ਬੰਦਾ ਸਿੰਘ ਬਹਾਦਰ ਨੇ ਦਿੱਲੀ ਤੇ ਵੀ ਹਮਲਾ ਬੋਲ ਦੇਣਾ। ਹੁਣ ਉਹ ਦਿਨ ਦੂਰ ਨਹੀਂ ਕਿ ਜਦੋਂ ਬੰਦੇ ਨੇ ਦਿੱਲੀ ਤੇ ਵੀ ਆ ਕੇ ਆਪਣਾ ਨਿਸ਼ਾਨ ਝੁਲਾ ਦੇਣਾ। ਹੁਣ ਤਾਂ ਉਹ ਦਿੱਲੀ ਵੀ ਆਇਆ ਸਮਝੋ।
ਲਾਹੌਰ ਕਹਿ ਆਵੇ ਲਾਹੌਰ,
ਲਾਹੌਰ ਦੇ ਰਹਿਣ ਵਾਲੇ ਲਾਹੌਰੀਏ ਸਨ, ਉਹ ਇਹ ਸੋਚਦੇ ਨੇ, ਉਹ ਕਹਿੰਦੇ ਹੁਣ ਬੰਦਾ ਲਾਹੌਰ ਆਵੇਗਾ, ਹੁਣ ਉਹ ਲਾਹੌਰ ਤੇ ਕਬਜ਼ਾ ਕਰੇਗਾ, ਇੱਥੇ ਆ ਕੇ ਸਾਨੂੰ ਲਾਹੌਰ ਸ਼ਹਿਰ ਚੋਂ ਕੱਢੇਗਾ।
ਕਸ਼ਮੀਰ ਮੁਲਤਾਨ ਚੋਂ ਕੰਪੈ ਪਿਸ਼ੌਰ,
ਕਸ਼ਮੀਰ ਵਾਲੇ ਕਸ਼ਮੀਰੀਏ ਸੋਚਦੇ ਨੇ ਬੰਦਾ ਸਾਡੇ ਤੇ ਹਮਲਾ ਕਰੇਗਾ, ਮੁਲਤਾਨ ਦੇ ਮੁਲਤਾਨੀਏ ਸੋਚਦੇ ਨੇ ਸਾਡੇ ਤੇ ਹਮਲਾ ਕਰੇਗਾ, ਪਿਸ਼ਾਵਰ ਤੱਕ ਦੇ ਲੋਕ ਕੰਬ ਰਹੇ ਨੇ ਕਿ ਬੰਦਾ ਸਾਡੇ ਤੇ ਹਮਲਾ ਕਰੇਗਾ। ਇੱਦਾਂ ਪਿਸ਼ੌਰ ਦੇ ਪਿਸ਼ੌਰੀਏ, ਮੁਲਤਾਨ ਦੇ ਮੁਲਤਾਨੀਏ, ਕਸ਼ਮੀਰ ਦੇ ਕਸ਼ਮੀਰੀਏ, ਲਾਹੌਰ ਦੇ ਰਹਿਣ ਵਾਲੇ ਲਾਹੌਰੀਏ ਤੇ ਦਿੱਲੀ ਦੇ ਦਿਲਵਾਲੀਏ ਸਭ ਕੰਬ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਸੁਣ ਕੇ।
ਤਬ ਸਭ ਪੁੱਛਿਓ ਵਜ਼ੀਰ ਸਲਾਹ,
ਰਖਸ਼ੀਅਰ ਬਾਦਸ਼ਾਹ ਨੇ ਉਸ ਵੇਲੇ ਆਪਣੇ ਵਜ਼ੀਰ ਸੱਦੇ, ਫਿਰ ਇਹਨੇ ਖਾਸ ਮੀਟਿੰਗ ਰੱਖੀ ਕਿ ਬੰਦੋਬਸਤ ਕਰਨ ਵਾਸਤੇ ਵੀ। ਇੱਦਾਂ ਤਾਂ ਡਰ ਦੇ ਨਾਲ ਤਾਂ ਰੋਜ਼ ਮਰਦੇ ਜਾਵਾਂਗੇ, ਬੰਦੇ ਦਾ ਡਰ ਸਾਰਿਆਂ ਦੇ ਦਿਲਾਂ ਦਿਮਾਗਾਂ ਤੇ ਛਾਇਆ ਹੋਇਆ, ਇਹਦੇ ਡਰ ਦੀ ਨਿਵਿਰਤੀ ਦਾ ਕੋਈ ਉਪਰਾਲਾ ਕਰਨਾ ਚਾਹੀਦਾ। ਇਹ ਕੰਮ ਕਰਨ ਵਾਸਤੇ ਨੇ ਆਪਣੇ ਜਿਹੜੇ ਖਾਸ ਵਜ਼ੀਰ ਸਨ, ਚੰਗੇ ਸਲਾਹਕਾਰ ਸਨ, ਉਹ ਫਰਕਸ਼ੀਅਰ ਨੇ ਆਪਣੇ ਕੋਲ ਬੁਲਾਏ।
ਆਪ ਸਦਕੇ ਡਿਗ ਪਾਤਸ਼ਾਹ,
ਬਾਦਸ਼ਾਹ ਫਰਕਸ਼ੀਅਰ ਨੇ ਉਹਨਾਂ ਸਾਰਿਆਂ ਵਜ਼ੀਰਾਂ ਨੂੰ, ਆਪਣੇ ਜਿਹੜੇ ਵੱਡੇ ਵੱਡੇ ਜਰਨੈਲ ਸਨ ਜਿਨ੍ਹਾਂ ਤੇ ਫਰਕਸ਼ੀਅਰ ਨੂੰ ਬੜਾ ਮਾਣ ਸੀ, ਉਹਨਾਂ ਜਰਨੈਲਾਂ ਨੂੰ ਆਪਣੀ ਸਭਾ ਵਿਚ, ਆਪਣੀ ਕਚਹਿਰੀ ਚ ਸੱਦਿਆ ਹੈ।
ਪਾਨਾ ਬੀੜਾ ਧਰੀ ਸ਼ਮਸ਼ੀਰ,
ਇਹਨੇ ਕੀ ਕੀਤਾ, ਉਹਨਾਂ ਸਮਿਆਂ ਵਿਚ ਇੱਕ ਰਵਾਇਤ ਹੁੰਦੀ ਸੀ ਮੁਸਲਮਾਨਾਂ ਵਿਚ ਕਿ ਇੱਕ ਪਾਨ ਦਾ ਬੀੜਾ ਤੇ ਨੰਗੀ ਕਿਰਪਾਨ ਜਿਹੜੀ ਆ ਉਹ ਕੱਢ ਕੇ ਰੱਖ ਦਿੱਤੀ ਜਾਂਦੀ ਸੀ। ਕਿਸੇ ਮੁਹਿੰਮ ਤੇ ਅਗਰ ਕਿਸੇ ਨੂੰ ਭੇਜਣਾ ਹੁੰਦਾ ਸੀ ਤੇ ਵੰਗਾਰਿਆ ਜਾਂਦਾ ਸੀ ਵੀ ਕਿਹੜਾ ਇਸ ਮੁਹਿੰਮ ਤੇ ਜਾਏਗਾ, ਜਿਹੜਾ ਜਾਏਗਾ ਉਹ ਇਹ ਪਾਨਾ ਦਾ ਬੀੜਾ ਚੱਬ ਲਵੇ ਤੇ ਸ਼ਮਸ਼ੀਰ ਨੂੰ ਆਪਣੇ ਮਿਆਨ ਵਿਚ ਪਾ ਲਵੇ, ਤੇ ਸਮਝਿਆ ਜਾਂਦਾ ਸੀ ਹੁਣ ਇਹ ਇਸ ਮੁਹਿੰਮ ਤੇ ਜਾਵੇਗਾ। ਤੋ ਫਰਕਸ਼ੀਅਰ ਨੇ ਵੀ ਆਪਣੀ ਕਚਹਿਰੀ ਵਿਚ ਇਕ ਪਾਨਾ ਦਾ ਬੀੜਾ ਰੱਖ ਦਿੱਤਾ, ਇਕ ਨੰਗੀ ਸ਼ਮਸ਼ੀਰ ਕੱਢ ਕੇ ਰੱਖ ਦਿੱਤੀ।
ਚੱਕਾ ਬੰਦਾ ਤਾਂ ਹੈ ਕੋਈ ਸ਼ੇਰ,
ਹੈ ਕੋਈ ਮਰਦ ਦਲੇਰ, ਹੈ ਕੋਈ ਮੇਰੀ ਕਚਹਿਰੀ ਵਿਚ ਬਹਾਦਰ ਸੂਰਮਾ ਜਿਹੜਾ ਇਸ ਤੇਗ ਨੂੰ ਚੁੱਕ ਕੇ ਆਪਣੀ ਮਿਆਨ ਚ ਪਾ ਕੇ ਇਸ ਪਾਨਾ ਦੇ ਬੀੜੇ ਨੂੰ ਚੱਬ ਕੇ ਬੰਦਾ ਸਿੰਘ ਬਹਾਦਰ ਤੇ ਚੜ ਕੇ ਜਾਵੇ, ਬੰਦੇ ਤੇ ਜਾ ਕੇ ਹਮਲਾ ਕਰੇ।
ਦੋਹੇਰਾ ਤੁਰ ਕਰੇ ਚੁੱਪ ਹੈ ਸਭ ਉੱਤਰ ਕੋ ਨਾ ਦੇ,
ਸੁਣ ਕੇ ਜਿੰਨੇ ਤੁਰਕ ਬੈਠੇ ਸੀ ਫਰਕਸ਼ੀਅਰ ਦੀ ਸਭਾ ਵਿਚ, ਜਿੰਨੇ ਇਹਦੇ ਵਜ਼ੀਰ ਅਹਿਲਕਾਰ ਜਰਨੈਲ ਬੈਠੇ ਸਨ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੇ ਅੱਗੋਂ ਕੋਈ ਉੱਤਰ ਨਹੀਂ ਦਿੱਤਾ। ਇੱਥੋਂ ਤੱਕ ਕਿ ਆਪਣੀ ਸਿਰ ਚੁੱਕ ਕੇ ਅੱਖਾਂ ਨਹੀਂ ਮਿਲਾਉਂਦੇ ਬਾਦਸ਼ਾਹ ਨਾਲ ਕਿ ਜੇ ਫਰਕਸ਼ੀਅਰ ਦੇ ਨਾਲ ਅੱਖਾਂ ਮਿਲਾਈਆਂ ਕਿਤੇ ਸਾਨੂੰ ਹੀ ਨਾ ਕਹਿ ਦੇ ਵੀ ਤੂੰ ਜਾ, ਤੇ ਸਾਰੀ ਸਭਾ ਚ ਨਾਂ ਵੀ ਨਹੀਂ ਹੋਣੀ। ਇਸ ਕਰਕੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਆਪਣੇ ਸਿਰ ਨੀਵੇਂ ਕਰਕੇ ਬੈਠੇ ਨੇ ਡਰਦੇ ਹੋਏ।
ਬੰਦਾ ਪੈਣਾ ਕੋ ਚੜੇ ਮਰਨੋ ਸਭ ਡਰੇ,
ਕਿਸੇ ਨੇ ਹੌਸਲਾ ਨਹੀਂ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਤੇ ਚੜਾਈ ਕਰਨ ਦਾ, ਸਭ ਨੂੰ ਆਪਣੀ ਮੌਤ ਦਾ ਡਰ, ਹਲੇ ਤਾਜ਼ੀ ਤਾਜ਼ੀ ਮੌਤ ਹੋਈ ਹੈ ਜਾਲੀ ਦੀਨ ਦੀ। ਸੁਣਿਆ ਕਿਵੇਂ ਵਜੀਦ ਖਾਂ ਨੂੰ ਮਾਰਿਆ, ਕਿਵੇਂ ਸ਼ਮਸ ਖਾਂ ਨੂੰ ਘਰ ਜਾਂਦਾ ਜਿਹੜਾ ਮੁੜਿਆ ਜਾ ਰਿਹਾ ਸੀ ਕਸੂਰ ਤੇ, ਰਸਤੇ ਵਿਚ ਘੇਰ ਕੇ ਬੰਦੇ ਨੇ ਉਹਨੂੰ ਮਾਰ ਮੁਕਾਇਆ ਔਰ ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲੈ ਗਿਆ। ਇਹ ਗੱਲਾਂ ਇਹਨਾਂ ਸੁਣੀਆਂ ਹੋਈਆਂ ਸਨ, ਇਹਨਾਂ ਦੇ ਹਿਰਦਿਆਂ ਵਿਚ ਬੜਾ ਭਾਰੀ ਖੌਫ ਹੈ, ਡਰ ਹੈ, ਤੇ ਮਰਨ ਦੇ ਭੈ ਕਰਕੇ ਮਰਨ ਨੂੰ ਡਰਦੇ ਹੋਏ ਕਿਸੇ ਨੇ ਬੰਦੇ ਤੇ ਚੜਾਈ ਕਰਨ ਦਾ ਹੌਸਲਾ ਨਹੀਂ ਕੀਤਾ।
تب ترکنیوں کری بات
ترکاں نے اے صلاح کیتی آپس وچ اے گلاں کیتیاں
اے ستگر کو یا اتپات
لگے جڑا اے اتپات ساڈے دیش وچ مچیا ہویا ہے دراصل اس اتپات نو پیدا کرن والے سری گرو گوبند سنگھ صاحب نے انہاں نے بندے بہادر نو اپنے کولوں تھاپڑا دے کے پانچ تیر دے کے سنگھ بھیج کے ناندیڑ تو پنجاب نو بھیجیا سی انہاں نے ساریاں طاقتاں بندے نو دتیاں نے اصل وچ جڑا اتپات ساڈے دیش وچ اس ویلے مچیا ہویا ہے اے اتپات سری گرو گوبند سنگھ صاحب جی نے پیدا کیتا ہے
جسے قبیلے ہیں تم پاس
ترکاں نے ویکھیا وی ماتا سندری جی دلی رہندے سن ماتا صاحب دیوا جی دلی رہندے سن انہاں آکھیا کیوں نہ ماتا جی انہاں دے بر خلاف اے دے کن بھریے بادشاہ دے کہن لگے بادشاہ فرخشیر جس گرو نے اے اتپات بندے نو پیدا کیتا ہے اے اپدرو پیدا کیتا ہے اس گرو دا قبیلہ قبیلے دا پاو ہوندا وی انہاں دے محل ماتا سندری جی اور ماتا صاحب دیوا جی او ایتھے تیرے کول دلی رہ رہے نے تیری راجدھانی وچ ایتھے دلی رہ رہے نے
کرایو ہے جے ملک ناس
جنہاں نے سارا ملک ناس کرایا بھاو جس گرو نے بندے نو تھاپڑا دے کے انہاں بلوان بنا کے اودے کولوں سارا ملک ناس کروایا ہے اس گرو دا قبیلہ ایتھے تواڈے کول دلی رہندا ہے
اس ہی تے ان منے کراو
ایتا کرو جڑا گرو دا قبیلہ ہے گرو جی دے محل نے ایتھے ماتا سندری جی اس ویلے پنتھ دی اگوائی کردے نے انہاں کولوں ہی منع کراو یعنی کہ بندے بہادر نو انہاں دے کولوں حکم نامہ جاری کرواؤ
ان کو ہے سکھ کہتواو
بندہ انہاں دا سکھ ہے تے ماتا جی جے کہن گے انہوں کہ پائی تو ہن اپدرو کرنے بند کر دے تو شانت ہو کے بہ جائے گا جے ماتا جی کہہ کے بھیج دین گرو جی دی دھرم سپتنی بندے نو لکھ کے بھیج دے وے کہ اے اپدرو ختم کر دے وے تے شانت ہو کے بیٹھ جائے تے ہو سکدا ہے کہ او ماتا جی دا کہنا مان کے اے سارے اپدرو ختم کر دے وے لڑائیاں جھگڑے بند کر دے وے
جی ماتا انہیں ہٹاوے نہیں
تے جی ماتا جی نہیں ہٹاندے بندے نو ماتا جی نو کہو بندے نو روکن تے جی ماتا جی نہ نکر کر دے نے بندے نو نہیں ہٹاؤ دے انہوں نہیں روک دے
قید کراو ہمرو پائے
پھر ماتا جی نو قید کر لو پھر ماتا جی نو اپنے کول ساڈے کول قید کر لو
تب شاہ نے ایسے سنی
جدو بادشاہ فرخشیر نے نہ ترکاں دی جڑے دے سلاحکار سن انہاں دیاں اے گلاں فرخشیر نے سنیاں
میں یہ آچی تم جو گنی
لگا اے جڑی گل تسی کہی ہے چنگی نہیں کہی اے گل درست نہیں کہی اے جو بول تسی بولے نے مردہ والے بول نہیں بولے مردہ والی گل تا اے سی بھی پانا دا بیڑا چب دے تے کرپان چک کے جاندے مہم تے اے سی مردہ والی گل پر آ جڑیاں گلاں تسی ہن کہہ رہے ہو بھی ماتا جی نو کہہ کے بندے نو رکوایا جائے جے ماتا جی روک دے نے تا ٹھیک ہے جے نہیں روک دے تے ماتا نو قید کر لو اے تہاڈیاں مرداں والیاں گلاں نہیں ہن اے گلاں تسی صحیح تے درست نہیں کہیاں
ہے اس کو ہم سر حسان دئی پاتشاہی ہمیں ان آن
ساڈے تے گرو گھر دا احسان بھی ہے گرو گوبند سنگھ صاحب نے میرے دادے تے وڈا بھاری پاروپکار کر کے بہادر شاہ نو ہندوستان دا بادشاہ بنایا انہاں دے او دھرم سپتنی نے تے تسی کہندے ہو میں انہاں نو پکڑ کے قید کراں اے گل صحیح نہیں ہے اے گل تسی یوگ نہیں کہی اے درست نہیں کہی
تب پائی نند لال بلایو
خالصہ جی اس ویلے پائی صاحب پائی نند لال جی نو بلایا گیا پائی نند لال جی اس ویلے کیونکہ جدو بہادر شاہ دی موت ہو گئی پائی نند لال جی انہاں دے کول سرکاری نوکری بھی کردے رہے بعد وچ اورنگزیب دے مرن تو بعد پائی نند لال جی بہادر شاہ کول چلے گئے سن یہ پچھے اتہاس سورج پرکاش وچ آپاں بڑے وستار نال سروڑ کیتا ہے تو وہ اس نے ویکھیا کہ بھائی نند لال جی دے گرو گھر نال سانجھ ہے گرو گھر دے سکھ نے بھائی نند لال جی ਤੋ ਇਹਨਾਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਬੁਲਾਇਆ
ਤੂੰ ਪਤਸ਼ਾਹ ਸਮਝਾਇਓ
ਭਾਈ ਨੰਦ ਲਾਲ ਜੀ ਨੂੰ ਫਰਕਸ਼ੀਅਰ ਨੇ ਆਪਣੇ ਕੋਲ ਸੱਦ ਕੇ ਆਪਣੇ ਕੋਲ ਬੁਲਾ ਕੇ ਇਸ ਤਰ੍ਹਾਂ ਸਮਝਾਇਆ ਤੇ ਕਹਿਣ ਲੱਗਾ
ਤੁਮ ਜਾਇਓ ਮਾਤਾ ਜੀ ਪਾਸ
ਕਹਿਣ ਲੱਗਾ ਕਿ ਤੁਸੀਂ ਮਾਤਾ ਜੀ ਦੇ ਪਾਸ ਜਾਓ ਭਾਈ ਨੰਦ ਲਾਲ ਜੀ ਮਾਤਾ ਜੀ ਬੜੇ ਸਤਿਕਾਰਯੋਗ ਨੇ ਦਿੱਲੀ ਵਿਚ ਰਹਿ ਰਹੇ ਨੇ ਜੇ ਮੈਂ ਆਪਣੇ ਕੋਈ ਸਿਪਾਹੀ ਭੇਜਦਾ ਮੈਂ ਆਪਣੇ ਕਿਸੇ ਵਜ਼ੀਰ ਨੂੰ ਭੇਜਦਾ ਤੇ ਹੋਰ ਤਰੀਕਾ ਹੋਰ ਮੈਸੇਜ ਜਾਏਗਾ ਚੰਗੀ ਗੱਲ ਨਹੀਂ ਹੋਵੇਗੀ ਤੁਸੀਂ ਗੁਰੂ ਘਰ ਦੇ ਸੇਵਕ ਹੋ ਮਾਤਾ ਜੀ ਨੂੰ ਉਦਾਂ ਵੀ ਤੁਸੀਂ ਮਿਲਣ ਗਿਲਣ ਜਾਂਦੇ ਰਹਿੰਦੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਤੇ ਭਾਈ ਨੰਦ ਲਾਲ ਜੀ ਤੁਸੀਂ ਸਾਡੇ ਵੱਲੋਂ ਮਾਤਾ ਜੀ ਦੇ ਚਰਨਾਂ ਚ ਜਾਓ
ਹੱਥ ਜੋੜ ਕਰੋ ਅਰਦਾਸ
ਹੋਰ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਵਿਚ ਮੇਰੇ ਵੱਲੋਂ ਇਸ ਤਰ੍ਹਾਂ ਅਰਦਾਸ ਕਰੋ ਇਸ ਤਰ੍ਹਾਂ ਮਾਤਾ ਜੀ ਨੂੰ ਬੇਨਤੀ ਕਰੋ
ਬੰਦਾ ਤੁਮਰੋ ਸਭ ਕੰਮ ਕੀਓ
ਮਾਤਾ ਜੀ ਨੂੰ ਕਹਿਣਾ ਕਿ ਫਰਕਸ਼ੀਅਰ ਕਹਿੰਦਾ ਕਿ ਮਾਤਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤੁਹਾਡੇ ਜਿਹੜੇ ਕੰਮ ਸਨ ਉਹ ਸਾਰੇ ਸਵਾਰ ਦਿੱਤੇ ਨੇ
ਸਾਹਿਬ ਜ਼ਾਦਨ ਬਦਲਾ ਲਿਓ
ਸਭ ਤੋਂ ਵੱਡਾ ਜਿੰਮਾ ਸੀ ਉਹਨਾਂ ਦੇ ਸਿਰ ਦੇ ਉੱਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਸਭ ਤੋਂ ਵੱਡਾ ਜਿੰਮਾ ਉਹਨਾਂ ਦੇ ਸਿਰ ਤੇ ਇਹੀ ਬਣਦਾ ਸੀ ਤੇ ਬਾਬਾ ਬੰਦਾ ਸਿੰਘ ਜੀ ਨੇ ਇਸ ਵਕਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ ਹੋਇਆ ਵਜ਼ੀਰ ਖਾਂ ਪਾਪੀ ਨੂੰ ਸੋਧਾ ਲਾ ਕੇ ਉਹਨਾਂ ਨੇ ਇਹ ਬਦਲਾ 1710 ਦੇ ਵਿਚ ਹੀ ਲੈ ਲਿਆ ਹੈ
ਪਰ ਬਤੀਆਂ ਕੋ ਦੇਈ ਸਜਾਏ
ਜਿਨ੍ਹਾਂ ਜਿਨ੍ਹਾਂ ਪਹਾੜੀਆਂ ਨੇ ਗੁਰੂ ਘਰ ਨਾਲ ਵੈਰ ਕਮਾਇਆ ਸੀ ਚਾਹੇ ਉਹ ਕਹਿਲੂਰ ਦਾ ਰਾਜਾ ਹੈ ਚਾਹੇ ਕੋਈ ਕਟੋਚ ਦਾ ਰਾਜਾ ਹੈ ਉਹਨਾਂ ਸਾਰੇ ਪਹਾੜੀ ਰਾਜਿਆਂ ਦੇ ਕੋਲੋਂ ਵੀ ਉਹਨਾਂ ਨੇ ਬਦਲੇ ਲੈ ਲਏ ਹਨ
ਹੁਣ ਕੀਨੋ ਸੋ ਲੀਨੋ ਪਾਏ
ਜੋ ਕੀਤਾ ਸੀ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਮਿਲ ਚੁੱਕਾ ਜਿਹੜੀ ਜਿਹੜੀ ਕਰਨੀ ਉਨ੍ਹਾਂ ਨੇ ਕੀਤੀ ਸੀ ਚਾਹੇ ਉਹ ਵਜ਼ੀਰ ਖਾਂ ਹੈ ਚਾਹੇ ਉਹ ਸਮਾਣੇ ਦੇ ਰਹਿਣ ਵਾਲੇ ਸੈਯਦ ਸਨ ਸ਼ਾਸ਼ਲ ਬੇਗ ਬਾਸ਼ਲ ਬੇਗ ਸਨ ਜਲਾਲੂਦੀਨ ਵਰਗੇ ਸਨ ਤੇ ਚਾਹੇ ਉਹ ਪਹਾੜੀ ਰਿਆਸਤਾਂ ਦੇ ਰਾਜੇ ਸਨ ਉਨ੍ਹਾਂ ਨੇ ਜੋ ਜੋ ਕਰਨੀਆਂ ਕੀਤੀਆਂ ਸਨ ਉਹਨਾਂ ਨੂੰ ਆਪਣੀਆਂ ਕੀਤੀਆਂ ਕਰਨੀਆਂ ਦਾ ਫਲ ਪ੍ਰਾਪਤ ਹੋ ਚੁੱਕਾ
ਹੈ ਬੁਲਾਏ
ਮਾਤਾ ਜੀ ਮੇਰੀ ਇਹ ਬੇਨਤੀ ਹੈ ਕਿ ਬਾਬਾ ਜੀ ਜਿਹੜਾ ਕੰਮ ਕਰਨ ਆਏ ਸਨ ਉਹ ਤਾਂ ਹੁਣ ਪੂਰਾ ਹੋ ਗਿਆ ਤੇ ਇੱਦਾਂ ਕਰੋ ਕਿ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇੱਥੇ ਮੇਰੇ ਕੋਲ ਯਾਨੀ ਕਿ ਦਿੱਲੀ ਮੇਰੇ ਕੋਲ ਸਾਦਾ ਭੇਜ ਕੇ ਬੁਲਾਇਆ ਜਾਵੇ
ਉਸ ਕੀ ਗੁਜਰ ਉਸ ਦੇ ਮੋਂ ਲਾਏ
ਬੰਦਾ ਸਿੰਘ ਜੀ ਇੱਥੇ ਮੇਰੇ ਕੋਲ ਆ ਜਾਣ ਤੇ ਮੈਂ ਉਹਨਾਂ ਦੀ ਜਿਹੜੀ ਗੁਜ਼ਰ ਹੈ ਔਰ ਬੰਨ ਦਿਆਂਗਾ ਜਿੰਨਾ ਉਹਨਾਂ ਨੂੰ ਗੁਜ਼ਾਰੇ ਵਾਸਤੇ ਰਿਆਸਤ ਚਾਹੀਦੀ ਹੈ ਕੋਈ ਜਗੀਰ ਚਾਹੀਦੀ ਹੈ ਉਹ ਮੈਂ ਉਹਨਾਂ ਨੂੰ ਦੇ ਦਿਆਂਗਾ ਔਰ ਉਸ ਗੁਜ਼ਾਰੇ ਦੇ ਲੈ ਕੋ ਸਾਰੀ ਰਿਆਸਤ ਲੈ ਕੇ ਆਪਣੀ ਗੁਜ਼ਰ ਕਰ ਲੈਣਗੇ
ਨਾਲੇ ਆਵੇ ਪਰਬਤੀ ਚੱਲ
ਉਹਨਾਂ ਦੇ ਨਾਲ ਜਿੰਨੇ ਹੋਰ ਪਹਾੜੀ ਰਾਜੇ ਨੇ ਉਹ ਵੀ ਸਾਰੇ ਚੱਲ ਕੇ ਫਿਰ ਮੇਰੀ ਸ਼ਰਨ ਵਿਚ ਆਉਣਗੇ ਜਿਹੜੇ ਇਸ ਵੇਲੇ ਮੇਰੇ ਤੋਂ ਬਾਗੀ ਹੋ ਕੇ ਬੰਦਾ ਸਿੰਘ ਬਹਾਦਰ ਦਾ ਟੈਕਸ ਭਰਦੇ ਹਨ
ਹੁਣ ਕੀ ਤੁਮ ਸਿਓ ਕਰਾਵੇ ਗੱਲ
ਤੇ ਜਿਹੜੇ ਉਹ ਪਹਾੜੀ ਰਾਜੇ ਆਉਣਗੇ ਮੈਂ ਉਹਨਾਂ ਨੂੰ ਵੀ ਤੁਹਾਡੀ ਸ਼ਰਨ ਚ ਪਾ ਦਿਆਂਗਾ ਮਾਤਾ ਜੀ ਉਹ ਪਹਾੜੀ ਰਾਜਿਆਂ ਦੀ ਵੀ ਤੁਹਾਡੇ ਨਾਲ ਮੁਲਾਕਾਤ ਕਰਵਾ ਦਿਆਂਗਾ
ਇਸ ਲਪੇਟ ਸੋ ਮਾਤਾ ਕਹਿਓ
ਇਹਨਾਂ ਦੀਆਂ ਲਪੇਟਣ ਵਾਲੀਆਂ ਗੱਲਾਂ ਕਹਿ ਕੇ ਫਰਕਸ਼ੀਅਰ ਨੇ ਭਾਈ ਨੰਦ ਲਾਲ ਜੀ ਨੂੰ ਮਾਤਾ ਕੋਲ ਭੇਜਿਆ ਕਿ ਜਿਨ੍ਹਾਂ ਬਾਤਾਂ ਨਾਲ ਮਾਤਾ ਜੀ ਨੂੰ ਕਿਸੇ ਲਪੇਟੇ ਚ ਲੈ ਸਕੇ
ਮਾਤਾ ਨੇ ਇਹਨੂੰ ਉੱਤਰ ਦਿਓ
ਮਾਤਾ ਜੀ ਨੇ ਅੱਗੋਂ ਜਦੋਂ ਇਹ ਗੱਲ ਸੁਣੀ ਭਾਈ ਨੰਦ ਲਾਲ ਜੀ ਨੇ ਆ ਕੇ ਫਰਕਸ਼ੀਅਰ ਦੀ ਸਾਰੀ ਕਹਿਵਤ ਸੁਣਾਈ ਸੁਣ ਕੇ ਅੱਗੋਂ ਮਾਤਾ ਜੀ ਨੇ ਫਿਰ ਜਵਾਬ ਦਿੱਤਾ
ਵੈ ਹਮਰੀ ਕਬ ਮਾਨੈ ਬਾਤ ਬਹੁਤ ਫੋਜ ਵੈਰਕਤਾ ਜਾਤ
ਮਾਤਾ ਜੀ ਨੇ ਸੱਚਾਈ ਦੱਸ ਦਿੱਤੀ ਆਖਿਆ ਵੀ ਫਰਕਸ਼ੀਅਰ ਨੂੰ ਆਖੋ ਨੰਦ ਲਾਲ ਜੀ ਕਿ ਬੰਦੇ ਨੇ ਮੇਰੀ ਗੱਲ ਕਿੱਥੇ ਮੰਨਣੀ ਹੈ ਉਹਨੇ ਮੇਰੀ ਆਗਿਆ ਕਿੱਥੇ ਮੰਨਣੀ ਹੈ ਕਿਉਂਕਿ ਉਹ ਆਪਣੀ ਮਰਜ਼ੀ ਕਰ ਰਿਹਾ ਇਸ ਵਕਤ ਉਹ ਤਾਂ ਸਿੰਘਾਂ ਦੀ ਵੀ ਨਹੀਂ ਮੰਨਦਾ ਪੰਥ ਨਾਲ ਵੀ ਉਹਦੀ ਸੁਰ ਜਿਹੜੀ ਹੈ ਉਹ ਬਾਗੀ ਹੋ ਚੁੱਕੀ ਹੈ ਸਿੰਘਾਂ ਦੇ ਨਾਲ ਵੀ ਉਹਨਾਂ ਦੀ ਲੜਾਈ ਝਗੜਾ ਆਪਸੀ ਮਨ ਮੁਟਾਵ ਜਿਹੜਾ ਕਈ ਵਾਰ ਬਣਦਾ ਰਹਿੰਦਾ ਇਸ ਕਰਕੇ ਉਹਨੇ ਸਾਡੀ ਗੱਲ ਨਹੀਂ ਮੰਨਣੀ ਉਹ ਤਾਂ ਫੌਜ ਵੀ ਆਪਣੇ ਕੋਲ ਰੱਖਦਾ ਜਾ ਰਿਹਾ ਵਧਾਉਂਦਾ ਜਾ ਰਿਹਾ
ਬਿਨ ਪਕੜਿਓ ਕਬ ਆਏ ਹੈ ਭੋਜਨ ਕੇ ਬਿਨ ਜੋਰ
ਉਹਨੇ ਸਾਡੇ ਸੱਦਿਆਂ ਇੱਥੇ ਕਿੱਥੇ ਆਉਣਾ ਨਾਲੇ ਉਹ ਬਾਦਸ਼ਾਹ ਦਾ ਬਾਗੀ ਹੋਵੇ جس بادشاہ دے خلاف وہ لڑ رہا ہے اسی انہوں آکھیے کہ آ کے بادشاہ نو میڑو پلا آئے گا؟ یہ سیاحت کی گل ہے، بادشاہ دے خلاف تو وہ لڑ رہا ہے تے میں انہوں کہا کہ تو بادشاہ کول آ جا، وہ کتھے آئے گا؟ کیونکہ جی وہ آ بھی جائے تے بادشاہ نے کہڑا خیر گزارنی ہے بندے دے نال، جو آ گیا تے نے انہوں گرفتار کر لینا تے دوشی سانو ثابت کیتا جائے گا کہ ماتا سندری نے بلایا سی۔ اس کر کے ماتا جی کہندے ساڈے کہن تے پہلی گل تو انہیں آنا نہیں، نالے وہ بادشاہ دا باغی ہے، وہ اتھے پلا کیویں آوے گا؟ بنا پکڑیا فوجاں دے بھیجیا بنا زور نال وہ پکڑیا نہیں جا سکدا۔
جو پئے تمبل نند لال سنتے ہوں پاکھے،
بھائی نند لال جی نے ماتا جی دے بول سنے، سن کے بھائی صاحب بھائی نند لال جی بھی بڑے دور اندیشی سیانے گرسکھ سن، گرو گھر دی ساری مریادا روایت چنگی طرح جاندے سن، تو بھائی صاحب بھائی نند لال جی ماتا جی نو کہن لگے،
منے نہ منے تم بن ہے آکھے،
کہن لگے ماتا جی تہاڈی گل بندہ منے چاہے نہ منے بس تہاڈا فرض بندا وی ایک واری نو کہہ دیو، کیونکہ جے تسی نہیں کہندے تے تسی دلی چ بیٹھے ہو، او دلی دا بادشاہ ہے، وہ کن بھر رہے نے کاجی ملانے کہ جے ماتا نہیں کہندی تے ماتا نو گرفتار کرو، تے ماتا جی پھر تہاڈے تے اپدی آ سکتی ہے، بپتا آ سکتی ہے، سما اوکھا آ سکتا ہے۔ اس کر کے ماتا جی تسی اپنا فرض نبھا دیو، تسی ایک بیری کہہ کے لکھ کے بھیج دیو بندے نو، او اگوں تہاڈی گل منے چاہے نہ منے،
منے نہ جو تمری بات نکس جائے تس کی کرامات۔
ماتا جی جے بندہ تہاڈی گل نہ منے گا تے آپے او دی جڑی عظمت ہے طاقت ہے او ختم ہو جائے گی،
جو نہ لکھو تو شار ساوے۔
ماتا جی جے تسی بندے نو لکھ کے نہیں بھیج دے، چٹھی حکم نامہ نہیں بھیج دے بندے کول، تے بادشاہ تہاڈے تے غصے آوے گا، روس وچ آوے گا،
وہ جانے ان صدیوں آوے،
کیونکہ بادشاہ دے من چ بھلیخ ہے کہ جے تسی بندے بہادر نو سدو گے تے تہاڈے سدن تے او آوے گا، حالانکہ مینو بھی پتا بھی انہیں تہاڈے سدیا نہیں آنا، پر بادشاہ دے من چ بھلیخا ہے کہ تسی انہوں سدو گے بندے نو تے او چل کے آوے گا۔
تم لکھ بھیجو اپنی اور،
تسی اپنی ڈیوٹی پوری کر دیو، اپنے والو ایک ویری لکھ کے بھیج دیو،
منے نہ منے اپنا زور،
منے نہ منے اوہدا اپنا زور ہے، یہ وہ اپنا تان ہے، منتا تا بھی ٹھیک نہیں منتا تا بھی ٹھیک ہے، وہ مرضی ہے،
تم اپنی سرخروئی کرو۔
ماتا جی تسی بادشاہ والو سرخرو ہو جاؤ، یہ لکھ کے بھیج کے،
پاویں منے پاویں وہ لڑو،
وہ اگو پاویں گل منے تے پاویں لڑائی کرے بادشاہ نال جنگ کرے، یہ وہ مرضی ہے۔
تو ماتا نند لال آکھے،
سن کے ماتا نے بھائی نند لال جی نو کہا،
لکھ بھیجو ہم نام رکھے۔
ماتا جی کہن لگے پھر بھائی نند لال جی تانو کیڑا لکھنا نہیں آتا، ساڈے والوں تسی لکھ دیو، تسی لکھ کے بھیج دیو ساڈے والوں،
تیوں ہی کینی بھائی نند لال مور گرو کی توں لا دے،
کہندے ساڈے والوں لکھ کے بھیج دے، اور جڑی گرو گھر دی مور ہے وہ مور اتے لا دے، سٹیمپ اتے لا دے،
جیوں ہی کینی بھائی نند لال،
جی ماتا جی نے کیا بھائی نند لال جی نے اسی طرح کیتا، ایک حکم نامہ بھائی نند لال جی نے ماتا جی والوں بابا بندہ سنگھ جی بہادر نو لکھیا،
جو پاتشاہی اتو سوال،
جیڑا پاتشاہی سوال سی وہ بھی گل لکھ دیتی کہ فرخشیر نے گل کہی ہے، خالسا جی ماتا جی دا لکھے ہوئے کچھ حکم نامے بندہ سنگھ بہادر نو، وہ ڈاکٹر گنڈا سنگھ ہونا نے پراتن حکم نامے نامت ایک پستک ہے، وہ کچھ حکم نامیا کا ویربا بھی دتا ہوا، تو اس طرح ماتا جی والوں ایک حکم نامہ بابا بندہ سنگھ جی بہادر نو بھائی نند لال جی نے لکھ کے بھیجیا ہے،
دوہرا تلت حکم شری گرو کا بھیجو بھائی نند لال،
ماتا سندری جی دا حکم نامہ بھی اس ویلے سارے سکھ جگت وچ گرو کلگی دھر دا حکم نامہ منیا جاندا سی، ਸਤਿਗੁਰੂ ਜੀ ਦੇ ਮਹਿਲ ਨੇ ਮਾਤਾ ਸੁੰਦਰੀ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ। ਇਸ ਕਰਕੇ ਮਾਤਾ ਜੀ ਦਾ ਹੁਕਮਨਾਮਾ ਸਾਰੇ ਪੰਥ ਦੇ ਵਿੱਚ ਗੁਰੂ ਦਾ ਹੁਕਮ ਸਮਝਿਆ ਜਾਂਦਾ ਸੀ, ਕਿਉਂਕਿ ਗੁਰੂ ਦੀ ਮੋਹਰ ਸੀ ਮਾਤਾ ਜੀ ਕੋਲ, ਉਹ ਮੋਹਰ ਲਾ ਕੇ ਹੁਕਮਨਾਮਾ ਜਾਰੀ ਹੁੰਦਾ ਸੀ। ਤਾਂ ਪੰਥ ਦੀ ਬੜੇ ਸਾਲ ਮਾਤਾ ਜੀ ਨੇ ਅਗਵਾਈ ਕੀਤੀ ਹੈ, ਤਕਰੀਬਨ 35 ਸਾਲ ਤੋਂ ਵੀ ਵਧੀਕ ਸਮਾਂ ਮਾਤਾ ਜੀ ਨੇ ਪੰਥ ਦੀ ਅਗਵਾਈ ਕੀਤੀ ਕਲਗੀਧਰ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ। ਇਸ ਕਰਕੇ ਮਾਤਾ ਜੀ ਦਾ ਹੁਕਮਨਾਮਾ ਗੁਰੂ ਦਾ ਹੁਕਮਨਾਮਾ ਸਮਝਿਆ ਜਾਂਦਾ ਸੀ। ਤੋ ਇਸ ਤਰ੍ਹਾਂ ਗੁਰੂ ਦਾ ਹੀ ਹੁਕਮ ਮਾਨੋ ਭਾਈ ਨੰਦ ਲਾਲ ਜੀ ਨੇ ਤੁਰਤ ਫੁਰਤ ਉਸੇ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜਿਆ।
ਸਿੱਖ ਲੈ ਪਹੁੰਚਦ ਭਇਓ ਬੰਦੇ ਟਿਕ ਡਰ।
ਇੱਕ ਸਿੱਖ ਨੇ ਉਹ ਹੁਕਮਨਾਮਾ ਲਿਆ, ਲੈ ਕੇ ਬੜੀ ਛੇਤੀ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਪਹੁੰਚਿਆ।
ਬੰਦਾ ਚਿੱਠਾ ਸੁਣ ਕਯੋ ਕਿਆ ਤੇਰੀ ਆ ਕੀ ਬਾਤ।
ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਚਿੱਠੀ ਪੜ੍ਹੀ, ਕੋਈ ਵਾਜਬ ਢੰਗ ਨਾਲ ਜਵਾਬ ਨਹੀਂ ਦਿੱਤਾ, ਮਾਤਾ ਜੀ ਨੂੰ ਦੱਸ ਦੇ ਦਿੰਦਾ ਕਿ ਮਾਤਾ ਜੀ ਮੈਂ ਨਹੀਂ ਆ ਸਕਦਾ, ਬਾਦਸ਼ਾਹ ਕੋਲ ਆਉਣਾ ਮੇਰੇ ਲਈ ਸਹੀ ਨਹੀਂ ਹੈ, ਵਾਜਬ ਨਹੀਂ ਹੈ, ਢੰਗ ਨਾਲ ਜਵਾਬ ਦਿੰਦਾ। ਪਰ ਬੰਦੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਉਹ ਤਾਂ ਔਰਤ ਆ, ਉਹਨੂੰ ਕੀ ਪਤਾ, ਉਹ ਤਾਂ ਇਸਤਰੀ ਹੈ, ਇਸਤਰੀ ਦੀ ਇੰਨੀ ਮਤ ਥੋੜੀ ਹੁੰਦੀ ਹੈ ਜਿਹਨੂੰ ਪਤਾ ਹੋਵੇ ਵੀ ਰਾਜਨੀਤੀ ਕੀ ਹੁੰਦੀ ਹੈ। ਮਾਤਾ ਜੀ ਨੂੰ ਇਸ ਤਰ੍ਹਾਂ ਇਸ ਸ਼ਬਦਾਂ ਦੇ ਨਾਲ ਬੰਦਾ ਸਿੰਘ ਇੱਥੋਂ ਵੱਡਾ ਨੁਕਸਾਨ ਹੋਇਆ ਬੰਦਾ ਸਿੰਘ ਬਹਾਦਰ ਦਾ। ਹੁਣ ਪੰਥ ਵਿੱਚ ਮਾਤਾ ਜੀ ਦਾ ਬੜਾ ਸਤਿਕਾਰ ਸੀ, ਮਾਤਾ ਸੁੰਦਰੀ ਜੀ ਦਾ, ਤੋ ਬਾਬਾ ਜੀ ਨੇ ਮਾਤਾ ਜੀ ਦੇ ਖਿਲਾਫ਼ ਇਹ ਬੋਲ ਦਿੱਤੇ, ਕਿਆ ਤਰੀਆ ਕੀ ਬਾਤ, ਉਹ ਇਸਤਰੀ ਦੀ ਕੀ ਗੱਲ ਹੈ।
ਅਮ ਤੁਲਕਨ ਕੋ ਹੱਥ ਲਗੇ ਛੱਡੇ ਨਾ ਮੇਰੀ ਜਾਤ।
ਭਲਾ ਜੇ ਮੈਂ ਤੁਰਕਾਂ ਦੇ ਹੱਥ ਲੱਗ ਗਿਆ, ਉਹਨਾਂ ਨੇ ਤੇ ਮੇਰੀ ਜਾਤ ਤੱਕ ਨਹੀਂ ਛੱਡਣੀ, ਉਹਨਾਂ ਤੇ ਮੇਰੀਆਂ ਕੁੱਲਾਂ ਤੱਕ ਨਹੀਂ ਛੱਡਣੀਆਂ ਜੇ ਮੈਂ ਉਹਨਾਂ ਦੇ ਹੱਥ ਲੱਗ ਗਿਆ। ਇੱਦਾਂ ਬਾਬਾ ਬੰਦਾ ਸਿੰਘ ਜੀ ਨੇ ਜਵਾਬ ਦਿੱਤਾ।
ਜੋ ਉੱਤਰ ਬੰਦਾ ਕਹੋ ਦਿਓ ਸ਼ਾਹ ਪੈ ਕੱਲ।
ਇਹ ਜਿਹੜਾ ਉੱਤਰ ਬਾਬਾ ਬੰਦਾ ਸਿੰਘ ਜੀ ਨੇ ਜਵਾਬ ਦਿੱਤਾ, ਇਹ ਉੱਤਰ ਮਾਤਾ ਜੀ ਕੋਲ ਆਇਆ, ਮਾਤਾ ਜੀ ਨੇ ਇਹੀ ਜਵਾਬ ਸਿੱਧਾ ਬਾਦਸ਼ਾਹ ਨੂੰ ਭੇਜ ਦਿੱਤਾ ਫਰਕਸ਼ੀਅਰ ਨੂੰ, ਕਿ ਬੰਦੇ ਵੱਲੋਂ ਸਾਡੀ ਚਿੱਠੀ ਦਾ ਆਹ ਜਵਾਬ ਆਇਆ, ਪੜ੍ਹ ਲੈ।
ਸ਼ਹਿ ਸਭਾ ਲਗਾਏ ਕਹਿ ਸੁਣਾਈ ਸਭਿਆਂ ਗੱਲ।
ਬਾਦਸ਼ਾਹ ਨੇ ਆਪਣੀ ਸਭਾ ਲਗਾਈ, ਦੀਵਾਨ ਸਜਾਇਆ, ਆਪਣੇ ਵਜ਼ੀਰ ਅਹਿਲਕਾਰ ਸੱਦੇ, ਬੰਦੇ ਨੇ ਜਿਹੜੀ ਚਿੱਠੀ ਭੇਜੀ ਸੀ ਜਵਾਬ ਵਜੋਂ, ਉਹ ਚਿੱਠੀ ਪੜ੍ਹ ਕੇ ਨੇ ਸਾਰੀ ਸਭਾ ਨੂੰ ਸੁਣਾਈ, ਉਹਨਾਂ ਸਾਰਿਆਂ ਨਾਲ ਗੱਲ ਕੀਤੀ।
ਬਈ ਬੰਦਾ ਕਹੋ ਮੈਂ ਤਬ ਸਿੱਖ ਨਾਏ।
ਬਾਬਾ ਬੰਦਾ ਸਿੰਘ ਜੀ ਨੇ ਇੱਥੋਂ ਤੱਕ ਵੀ ਲਿਖ ਦਿੱਤਾ ਜੋ ਉਹਨਾਂ ਨੂੰ ਲਿਖਣਾ ਨਹੀਂ ਸੀ ਚਾਹੀਦਾ। ਮਾਤਾ ਜੀ ਨੂੰ ਕਹਿ ਦਿੱਤਾ, ਮਾਤਾ ਮੈਂ ਤੇਰਾ ਸਿੱਖ ਥੋੜੀ ਹਾਂ, ਕਿ ਮੈਂ ਤੇਰਾ ਕਹਿਣਾ ਮੰਨਾ, ਤੇਰਾ ਹੁਕਮ ਮੰਨਾ, ਤੇਰੀ ਆਗਿਆ ਮੰਨਾ। ਕਹਿੰਦਾ ਮੈਂ ਤੇਰਾ ਸਿੱਖ ਥੋੜੀ ਹਾਂ,
ਮੈਂ ਬੈਰਾਗੀ ਵੈਸ਼ਨੋ ਆਏ।
ਇੱਥੋਂ ਤੱਕ ਵੀ ਕਹਿ ਦਿੱਤਾ ਵੀ ਮੈਂ ਤਾਂ ਵੈਰਾਗੀ ਸਾਧ ਹਾਂ, ਮੈਂ ਤਾਂ ਵੈਸ਼ਨੋ ਵੈਰਾਗੀ ਸਾਧ। ਇਹ ਵੀ ਨਹੀਂ ਆਖਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹਾਂ, ਕਿਉਂਕਿ ਖਾਲਸਾ ਜੀ ਭਰਮ ਕਦੇ ਵੀ ਕਿਸੇ ਦੇ ਦਿਲ ਦਿਮਾਗ ਤੇ ਆ ਸਕਦਾ ਹੈ। ਬਾਬਾ ਜੀ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ ਉਹਦੇ ਵਾਸਤੇ, ਔਰ ਉਹਨਾਂ ਦੀ ਜਿਹੜੀ ਬਹਾਦਰੀ ਪਿੱਛੇ ਕਹੀ ਗਈ ਹੈ ਉਹ ਵੀ ਲਾਸਾਨੀ ਹੈ। ਪਰ ਬਾਬਾ ਜੀ ਦੇ ਅੰਦਰ ਜਿਹੜੀਆਂ ਕੁਝ ਕੁ ਕਮੀਆਂ ਆਈਆਂ ਸਨ, ਉਹ ਵੀ ਵਿਚਾਰ ਗੋਚਰੀਆਂ ਨੇ, ਉਹ ਵੀ ਵਿਚਾਰਨੀਆਂ ਜ਼ਰੂਰੀ ਨੇ। ਉਹ ਵੀ ਵਿਚਾਰ ਕੇ ਭਾਈ ਰਤਨ ਸਿੰਘ ਜੀ ਨੇ ਲਿਖੀਆਂ ਕਿ ਕਿਹਨਾਂ ਗੱਲਾਂ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਔਰ ਖਾਲਸੇ ਦਾ ਫਰਕ ਪਿਆ ਆਪਸ ਵਿੱਚ, ਜਿੱਥੋਂ ਬੰਦਈ ਖਾਲਸਾ ਤੇ ਤੱਤ ਖਾਲਸਾ ਫਿਰ ਦੋ ਬਣ ਗਏ, ਕਿਹਨਾਂ ਕਿਹਨਾਂ ਗੱਲਾਂ ਕਰਕੇ ਫਰਕ ਪਿਆ। ਬਾਬਾ ਜੀ ਨੇ ਇਹ ਵੀ ਕਹਿ ਦਿੱਤਾ ਮਾਤਾ ਜੀ ਨੂੰ, ਚਿੱਠੀ ਪੜ੍ਹ ਕੇ ਸੁਣਾਈ ਜਾ ਰਹੀ ਹੈ ਫਰਕਸ਼ੀਅਰ ਦੀ ਕਚਹਿਰੀ ਵਿੱਚ, ਕਿ ਉਹ ਲਿਖ ਦਿੱਤਾ ਵੀ ਮੈਂ ਤਾਂ ਇੱਕ ਵੈਰਾਗੀ ਵੈਸ਼ਨੂ ਸਾਧ ਹਾਂ।
ਹਮ ਉਹ ਤੁਮਕੋ ਇਤਨੋ ਮੇਲ,
ਮੇਰਾ ਤੇ ਤੁਹਾਡਾ ਸਿਰਫ ਇਤਨਾ ਕੁ ਮੇਲ ਹੈ।
ਲੇ ਪਾਤਸ਼ਾਹੀ ਹਮ ਆਪਣੇ ਖੇਲ,
ਜਿਹੜੀ ਇਹ ਪਾਤਸ਼ਾਹੀ ਹੈ ਹਿੰਦੁਸਤਾਨ ਦੀ, ਇਹ ਤਾਂ ਮੈਂ ਆਪਣੀ ਖੇਡ ਨਾਲ ਲਵਾਂਗਾ, ਆਪਣੀ ਤਾਕਤ ਨਾਲ ਲਵਾਂਗਾ।
ਮੈਂ ਅਬ ਦਰਸ਼ਨ ਫਤਿਹ ਬੁਲਾਓ, ਫਤਿਹ ਗੁਰੂ ਕੀ ਦੂਰ ਕਰਾਓ।
ਕਹਿਣ ਲੱਗਾ ਕਿ ਅੱਜ ਤੋਂ ਬਾਅਦ ਮੈਂ ਜਿਹੜੀ ਫਤਿਹ ਹੈ, ਮਾਤਾ ਜੀ ਦਾ ਬਕਾਇਦਾ ਹੁਕਮਨਾਮਾ ਲਿਖਿਆ ਹੋਇਆ ਮਿਲਦਾ ਹੈ ਮਾਤਾ ਸੁੰਦਰੀ ਜੀ ਦਾ, ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਨੇ ਦਰਸ਼ਨ ਫਤਿਹ ਕੀ ਸ਼ੁਰੂ ਕਰ ਦਿੱਤੀ ਸੀ। ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਉਹ ਕਹਿੰਦੇ ਨੇ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇਸ ਤਰ੍ਹਾਂ ਫਤਿਹ ਬੁਲਾਉਣੀ ਸ਼ੁਰੂ ਕਰ ਦਿੱਤੀ ਸੀ ਬੰਦਈਆਂ ਨੇ। ਬਾਬਾ ਜੀ ਨੇ ਇਹ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਗੁਰੂ ਕੀ ਫਤਿਹ ਨਹੀਂ ਬੁਲਾਵਾਂਗਾ, ਅੱਜ ਤੋਂ ਬਾਅਦ ਮੈਂ ਫਤਿਹ ਬੁਲਾਵਾਂਗਾ ਦਰਸ਼ਨ ਕੀ, ਕਿ ਦਰਸ਼ਨ ਹੀ ਸਭ ਕੁਝ ਹੈ, ਮੇਰਾ ਦਰਸ਼ਨ, ਮੇਰੇ ਦਰਸ਼ਨ ਦਾ ਹੀ ਖਾਲਸਾ ਹੈ ਤੇ ਮੇਰੇ ਦਰਸ਼ਨ ਜੀ ਕੀ ਹੀ ਫਤਿਹ ਹੈ। ਏਦਾਂ ਦਰਸ਼ਨ ਕੀ ਫਤਿਹ ਇਹਨੇ ਬੁਲਾਣੀ, ਕਹਿੰਦਾ ਮੈਂ ਸ਼ੁਰੂ ਕਰਾਂਗਾ।
ਜਿਮ ਹਮ ਬਕਰੇ ਸਿੰਘਨ ਮਾਰੇ,
ਕਹਿੰਦਾ ਇਹਨੂੰ ਇਹ ਵੀ ਰੋਸ ਆ ਗਿਆ ਹੁਣ ਪੁਰਾਣੀਆਂ ਗੱਲਾਂ ਵੀ, ਕਹਿੰਦਾ ਜਿਵੇਂ ਸਿੰਘਾਂ ਨੇ ਮੇਰੇ ਬੱਕਰੇ ਵੱਢੇ ਸਨ ਨਾ ਮੇਰੇ ਡੇਰੇ ਤੇ ਜਾ ਕੇ ਗੋਦਾਵਰੀ ਦੇ ਕੰਢੇ ਤੇ,
ਜਿਮ ਹਮ ਇਨਕੋ ਕਰੇ ਖਵਾਰੋ,
ਮੈਂ ਉਹ ਵੀ ਬਦਲੇ ਲੈਣੇ ਨੇ ਹੁਣ, ਮੈਂ ਇਹਨਾਂ ਸਿੰਘਾਂ ਨੂੰ ਖੁਆਰ ਵੀ ਕਰਨਾ, ਕਿਉਂਕਿ ਸਿੰਘਾਂ ਨਾਲ ਬਾਬਾ ਜੀ ਦਾ ਕਾਫੀ ਕਈ ਵਾਰੀ ਬੋਲ ਬਲਈਆ ਹੋ ਚੁੱਕਾ ਸੀ, ਸਿੰਘਾਂ ਨਾਲ ਹੁਣ ਬਾਬਾ ਜੀ ਦਾ ਮੇਲ ਨਹੀਂ ਸੀ ਹੋ ਰਿਹਾ, ਵਿਚਾਰਧਾਰਕ ਤੌਰ ਦੇ ਉੱਤੇ ਆਪਸੀ ਫਰਕ ਪੈ ਚੁੱਕਾ ਸੀ। ਖਾਲਸੇ ਦੀ ਜਿਹੜੀ ਰੋਹ ਰੀਤ ਗੁਰੂ ਕਲਗੀਧਰ ਨੇ ਸਿਖਾਈ ਸੀ ਉਹਦੇ ਵਿੱਚੋਂ ਬੰਦਾ ਸਿੰਘ ਨੇ ਬਦਲਣ ਦਾ ਯਤਨ ਕੀਤਾ ਤੇ ਸਿੰਘਾਂ ਆਖਿਆ ਇਹ ਨਹੀਂ ਬਦਲੇਗੀ, ਇਹ ਮਰਿਆਦਾ ਕਲਗੀਧਰ ਦੀ ਚਲਾਈ ਹੋਈ ਹੈ, ਫਤਿਹ ਗੁਰੂ ਕੀ ਰਹੇਗੀ। ਬੰਦੇ ਨੇ ਆਖਿਆ ਮੈਂ ਦਰਸ਼ਨ ਕੀ ਫਤਿਹ ਬੁਲਾਉਣੀ ਹੈ, ਕਹਿੰਦਾ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਖੁਆਰ ਹੀ ਕਰਾਂਗਾ।
ਬੰਦਾ ਤੁਰਕਨ ਮਾਰਨ
ਦੇ ਜਵਾਬ ਦੇ ਦਿੱਤਾ, ਕੂੜਾ ਜਵਾਬ ਮਾਤਾ ਜੀ ਨੂੰ ਲਿਖ ਕੇ ਭੇਜ ਦਿੱਤਾ, ਜਿਹੜਾ ਫਰਕਸ਼ੀਅਰ ਨੇ ਵੀ ਪੜਿਆ, ਔਰ ਬੰਦੇ ਨੇ ਤੁਰਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਤੁਰਕਨ ਤੇ ਕੁਝ ਬੰਦ ਨਾ ਪਏ,
ਬਾਬਾ ਜੀ ਨੇ ਕੋਈ ਕਿਸੇ ਤੁਰਕ ਦਾ ਲਿਹਾਜ਼ ਨਹੀਂ ਕੀਤਾ, ਤੁਰਕਾਂ ਨੂੰ ਉਸੇ ਤਰ੍ਹਾਂ ਕੱਟਣਾ ਵੱਢਣਾ ਸ਼ੁਰੂ ਕੀਤਾ।
ਸੰਦੇ ਸਾਥ ਤੁਰਕ ਲੜ ਹਾਰੇ,
ਬੜੇ ਤੁਰਕ ਜਿਹੜੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਲੜ ਲੜ ਕੇ ਹਾਰ ਗਏ।
ਕਰੀ ਬੰਦੇ ਸਭ ਪੰਜਾਬ ਖੁਆਰੇ,
ਇੱਕ ਵਾਰ ਸਾਰੇ ਪੰਜਾਬ ਚ ਜਿੰਨੇ ਤੁਰਕ ਸਨ ਉਹਨਾਂ ਸਾਰੇ ਤੁਰਕਾਂ ਨੂੰ ਖੁਆਰ ਕੀਤਾ ਗਿਆ।
ਦੋਹੇਰਾ ਜਬ ਬੰਦਾ ਤੁਰਕ ਜਿੱਤ ਲੇ ਲੜਨਾ ਸਕੇ ਕੋਈ,
ਜਦੋਂ ਬਾਬਾ ਜੀ ਨੇ ਪੰਜਾਬ ਦੇ ਸਾਰੇ ਤੁਰਕ ਜਿੱਤ ਲਏ, ਕਿਸੇ ਤੁਰਕ ਵਿੱਚ ਬਾਬਾ ਜੀ ਦੇ ਖਿਲਾਫ ਲੜਨ ਦੀ ਤਾਕਤ ਨਾ ਰਹੀ,
ਤੋ ਚੁਗਲੀਆਂ ਨੇ ਫਿਰ ਆਖਿਓ ਫਰਕਸ਼ੀਅਰ ਸੰਗ ਜੋਏ,
ਜਿਹੜੇ ਚੁਗਲਖੋਰ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਚੁਗਲੀ ਕਰਨੀ, ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਪੇਟ ਤੇ ਗੱਲ ਨਹੀਂ ਪਛਦੀ, ਉਹਨਾਂ ਨੇ ਚੁਗਲੀ ਕਰਕੇ ਬਣਿਆ ਕੰਮ ਵਿਗਾੜਨਾ ਹੀ ਹੁੰਦਾ। ਚੁਗਲਖੋਰ ਨਾਲ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਉਹਨਾਂ ਦਾ ਸੁਭਾਅ ਹੁੰਦਾ। ਚੁਗਲਾਂ ਦੇ ਮਨ ਦੇ ਵਿੱਚ ਖਿਆਲ ਆਇਆ ਤੇ ਫਰਕਸ਼ੀਅਰ ਕੋਲ ਆਏ, ਫਰਕਸ਼ੀਅਰ ਨੂੰ ਆ ਕੇ ਕਹਿਣ ਲੱਗੇ
ਪਏ ਮਾਤਾ ਬੰਦਾ ਕਹਿਤੀ ਨਾਏ,
ਲੱਗੇ ਬਾਦਸ਼ਾਹ ਮਾਤਾ ਸੁੰਦਰੀ ਤੈਨੂੰ ਟਾਲ ਮਟੋਲਾ ਕਰੀ ਜਾਂਦੀ ਹੈ, ਉਹ ਆਪਣੇ ਦਿਲੋਂ ਨਹੀਂ ਬੰਦੇ ਨੂੰ ਕਹਿੰਦੀ, ਉਹ ਬੰਦੇ ਨੂੰ ਦਿਲੋਂ ਨਹੀਂ ਰੋਕਦੀ ਵੀ ਤੂੰ ਇਹ ਲੜਾਈਆਂ ਝਗੜੇ ਬੰਦ ਕਰ ਦੇ,
ਵੀ ਤੁਮਕੋ ਦੇ ਪਰਚਾਏ,
ਏਦਾਂ ਇੱਕ ਝੂਠੀ ਮੁੱਠੀ ਜੀ ਚਿੱਠੀ ਲਿਖ ਕੇ ਭੇਜ ਦਿੰਦੀ ਹੈ, ਬੰਦਾ ਵੀ ਅੱਗੋਂ ਝੂਠਾ ਮੂਠਾ ਜਿਹਾ ਜਵਾਬ ਭੇਜ ਦਿੰਦਾ ਹੈ, ਤੇ ਤੈਨੂੰ ਇਧਰਲੇ ਪਾਸੇ ਉਹਨਾਂ ਨੇ ਪਰਚਾਇਆ ਹੋਇਆ, ਅਸਲ ਵਿੱਚ ਮਾਤਾ ਦਿਲੋਂ ਨਹੀਂ ਰੋਕਣਾ ਚਾਹੁੰਦੀ ਬੰਦੇ ਨੂੰ,
ਉਹਨਕੇ ਕਰਕੇ ਹੈ ਵੈ ਖਾਦਮ,
ਬੰਦਾ ਜਿਹੜਾ ਉਹ ਕਿਉਂ ਨਾ ਮੰਨੇਗਾ ਮਾਤਾ ਦਾ ਕਹਿਣਾ, ਉਹ ਮਾਤਾ ਜੀ ਹੋਣਾ ਦੇ ਗੁਰੂ ਘਰ ਦਾ ਉਹ ਸੇਵਕ ਹੈ, ਖਾਦਮ ਕਹਿੰਦੇ ਨੇ ਖਿਦਮਤ ਕਰਨ ਵਾਲਾ ਸੇਵਕ, ਉਹ ਗੁਰੂ ਘਰ ਦੀ ਖਿਦਮਤ ਕਰਨ ਵਾਲਾ ਸੇਵਕ ਹੈ,
ਬਿਨਾਂ ਗੁਰੂ ਕਬ ਹੋਏ ਵੱਡੇ ਆਦਮ,
ਏਡਾ ਵੱਡਾ ਆਦਮੀ ਉਹ ਕਿੱਥੇ ਬਣ ਗਿਆ ਵੀ ਗੁਰੂ ਤੋਂ ਬਿਨਾਂ ਉਹ ਆਪਣਾ ਏਡਾ ਵੱਡਾ ਕੰਮ ਕਰ ਸਕੇ, ਗੁਰੂ ਦੇ ਘਰ ਦਾ ਕਹਿਣਾ ਮੰਨੇ ਨਾ।
ਮਾਤਾ ਕਹੋ ਕਿਮ ਮੰਨੇ ਵੈ ਨਾਏ,
ਮਾਤਾ ਬੰਦੇ ਨੂੰ ਕਵੇ ਤੇ ਉਹ ਕਿਉਂ ਨਾ ਮੰਨੇ ਗੱਲ, ਹਾਲਾਂਕਿ ਮਾਤਾ ਜੀ ਨੇ ਕਿਹਾ ਸੀ ਬੰਦੇ ਨੂੰ, ਪਰ ਬੰਦੇ ਨੇ ਕਿਹਾ ਮੈਂ ਨਹੀਂ ਗੱਲ ਮੰਨਣੀ, ਪਰ ਇਹ ਜਿਹੜੇ ਚੁਗਲਖੋਰ ਸਨ ਇਹ ਕਹਿੰਦੇ ਮਾਤਾ ਜਾਣ ਬੁੱਝ ਕੇ ਨਹੀਂ ਕਹਿੰਦੀ, ਅੰਦਰੋਂ ਨਹੀਂ ਕਹਿੰਦੀ, ਬਾਹਰੋਂ ਬਾਹਰੋਂ ਉਪਰਾ ਉਪਰਾ ਕਹਿ ਦਿੰਦੀ ਹੈ, ਜੇ ਮਾਤਾ ਕਵੇ ਤੇ ਭਲਾ ਬੰਦਾ ਕਿਉਂ ਨਾ ਮੰਨੇ,
ਜੋ ਮਾਤਾ ਕਹਿ ਜ਼ੋਰ ਲਗਾਏ,
ਜੇ ਮਾਤਾ ਜ਼ੋਰ ਲਾ ਕੇ ਬੰਦੇ ਨੂੰ ਕਹੇ ਤੇ ਬੰਦਾ ਜ਼ਰੂਰ ਮੰਨੇਗਾ।
ਚੁਗਲ ਕਹਿ ਵੈ ਜ਼ੋਰ ਨਾ ਲਾਵੇ ਤੁਮਕੋ ਬਾਤ ਨਹੀਂ ਪਰਚਾਵੇ,
ਚੁਗਲਖੋਰ ਕਹਿੰਦੇ ਨੇ ਕਿ ਬਾਬਾ ਫਰਕਸ਼ੀਅਰ ਮਾਤਾ ਬੰਦੇ ਨੂੰ ਜ਼ੋਰ ਪਾ ਕੇ ਨਹੀਂ ਕਹਿੰਦੀ, ਜੇ ਜ਼ੋਰ ਪਾ ਕੇ ਕਹੇ ਤੇ ਉਹ ਜ਼ਰੂਰ ਗੱਲ ਮੰਨੇ, ਇਸ ਕਰਕੇ ਤੈਨੂੰ ਜਾਣ ਬੁੱਝ ਕੇ ਪ੍ਰਚਾਰ ਰਹੀ ਹੈ ਮਾਤਾ ਝੂਠੀਆਂ ਗੱਲਾਂ ਕਹਿ ਕੇ,
ਪਾਪ ਲਗਾਇਆ ਉਹਨੇ ਪਾਪ,
ਇਹ ਜਿਹੜਾ ਪਾਪ ਸਾਡੀ ਬਾਦਸ਼ਾਹੀ ਨੂੰ ਲਾਇਆ ਹੋਇਆ ਇਹ ਉਹਨਾਂ ਨੇ ਤਾਂ ਲਾਇਆ ਹੋਇਆ, ਉਹਨਾਂ ਦੇ ਘਰ ਵਾਲੇ ਨਹੀਂ ਲਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਇਹ ਜਿਹੜਾ ਪਾਪ ਸਾਡੀਆਂ ਜੜ੍ਹਾਂ ਨੂੰ ਲਾਇਆ ਹੋਇਆ ਬੰਦੇ ਦੇ ਰੂਪ ਵਿੱਚ, ਇਹ ਉਹਨਾਂ ਦਾ ਹੀ ਲਾਇਆ ਹੋਇਆ।
ਤੁਰਕ ਪਾਤਸ਼ਾਹੀ ਕਰੇ ਨਾ ਖਾਪ,
ਤੁਰਕਾਂ ਦੀ ਪਾਤਸ਼ਾਹੀ ਖਤਮ ਕਰਨ ਵਾਸਤੇ ਉਹਨੂੰ ਹੀ ਸਿਉਂਕ ਬਣਾ ਕੇ ਸਾਡੀਆਂ ਜੜ੍ਹਾਂ ਨੂੰ ਖੋਖਲੀਆਂ ਕਰਨ ਵਾਸਤੇ ਇਹਨਾਂ ਨੇ ਤਾਂ ਲਾਇਆ ਹੈ।
ਆਪ ਚਿਤ ਹੋਏ ਆਪੇ ਚੋਰ,
ਉਹ ਗੱਲ ਹੋਈ ਆਪੇ ਚਤਰ ਤੇ ਆਪੇ ਹੀ ਚੋਰ। ਆਪ ਹੀ ਬੰਦੇ ਨੂੰ ਸਾਡੇ ਮਗਰ ਪਾ ਕੇ ਹੁਣ ਆਪ ਹੀ ਕਹਿੰਦੇ ਨੇ ਬੰਦਾ ਸਾਡਾ ਕਹਿਣਾ ਨੀ ਮੰਨਦਾ, ਵੀ ਪਹਿਲਾਂ ਉਹਨਾਂ ਦਾ ਕਹਿਣਾ ਮੰਨ ਕੇ ਤਾਂ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਉਹਨੇ ਫਤੂਰ ਪਾਇਆ, ਸਾਡੇ ਏਡੇ ਵੱਡੇ ਵੱਡੇ ਜਰਨੈਲ ਮਾਰ ਮੁਕਾਏ ਨੇ, ਤੇ ਹੁਣ ਇਹ ਕਹਿੰਦੇ ਸਾਡਾ ਕਹਿਣਾ ਨੀ ਮੰਨਦਾ। ਇਹ ਤਾਂ ਗੱਲ ਇਹਨਾਂ ਦੀ ਝੂਠੀ, ਸਾਡਾ ਦਿਲ ਨੀ ਮੰਨਦਾ। ਇਹ ਤਾਂ ਉਹ ਗੱਲ ਹੋਈ ਵੀ ਆਪੇ ਚਤਰ ਤੇ ਆਪੇ ਚੋਰ
ਹੈ ਬੰਦੇ ਮੈਂ ਸਭ ਉਨ
ਜ਼ੋਰ। ਆਖਿਰਕਾਰ ਬੰਦੇ ਵਿੱਚ ਜਿਹੜਾ ਜ਼ੋਰ ਹੈ ਇਹਨਾਂ ਦਾ ਹੀ ਦਿੱਤਾ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੋ ਇਹਨਾਂ ਦੇ ਭਰਤਾ ਨੇ, ਘਰ ਵਾਲੇ ਨੇ, ਉਹਨਾਂ ਨੇ ਇਹ ਸਾਰਾ ਜ਼ੋਰ ਦਿੱਤਾ ਹੋਇਆ।
ਦੋਹੇਰਾ ਅਬਨੰਦ ਲਾਲ ਭਜਾਏ ਕੈ ਅਖਵਾਓ ਦੋਏ ਬਾਤ।
ਲੱਗੇ ਕਿ ਹੁਣ ਭਾਈ ਨੰਦ ਲਾਲ ਜੀ ਨੂੰ ਸੱਦੋ ਤੇ ਭਾਈ ਨੰਦ ਲਾਲ ਜੀ ਨੂੰ ਮਾਤਾ ਜੀ ਕੋਲ ਭੇਜ ਕੇ ਇਹ ਗੱਲ ਮਾਤਾ ਜੀ ਕੋਲੋਂ ਕਵਾ ਦਿਓ।
ਕਹਿ ਬੰਦੇ ਪੈ ਨਹਿ ਜਿਤਨੀ ਹੈ ਕਰਾਮਾਤ।
ਇਹ ਕਹਿ ਦੇਣ ਮਾਤਾ ਜੀ ਕਿ ਬੰਦੇ ਕੋਲ ਜਿੰਨੀਆਂ ਕਰਾਮਾਤਾਂ ਨੇ ਉਹ ਨਹੀਂ ਰਹਿਣਗੀਆਂ। ਮਾਤਾ ਜੀ ਬਸ ਇਹ ਬੋਲ ਦੇਣ। ਹਾਲਾਂਕਿ ਕਰਾਮਾਤਾਂ ਤਾਂ ਬਾਬਾ ਬੰਦਾ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਕਲਗੀਧਰ ਨੇ ਵੀ ਜਦੋਂ ਤੱਕ ਤੂੰ ਸਾਡੇ ਤਿੰਨਾਂ ਬਚਨਾਂ ਤੇ ਪਹਿਰਾ ਦਏਗਾ ਉਦੋਂ ਤੱਕ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਉਹ ਤਿੰਨ ਬਚਨ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਲਿਖੇ ਨੇ, ਬਹੁਤ ਸਾਰੇ ਵਿਦਵਾਨਾਂ ਨੇ ਲਿਖੇ ਨੇ। ਇੱਕ ਤਾਂ ਤੂੰ ਜੱਟ ਦੀ ਪਾਲਣਾ ਕਰੀ, ਦਸਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਤੋਰਨ ਵੇਲੇ ਬਚਨ ਕਿਹਾ ਸੀ ਜੱਟ ਦੀ ਪਾਲਣਾ ਕਰੀ। ਦੂਸਰਾ ਗੱਦੀ ਲਾ ਕੇ ਨਾ ਬੈਠੀ, ਤੇ ਤੀਸਰਾ ਬਚਨ ਕਿਹਾ ਸੀ ਖਾਲਸੇ ਦਾ ਆਗਿਆਕਾਰੀ ਹੋ ਕੇ ਰਹੀ, ਪੰਥ ਤੋਂ ਬਾਹਰ ਨਾ ਚੱਲੀ, ਪੰਥ ਨਾਲ ਨਾ ਵਿਗਾੜ ਪਾਵੀ। ਤੋ ਬਾਬਾ ਜੀ ਨਾ ਬਚਨਾਂ ਤੇ ਢਿੱਲੇ ਪਏ, ਜਿਸ ਕਰਕੇ ਉਹਨਾਂ ਨੂੰ ਇਹੋ ਜਿਹੇ ਵੱਡੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਅੱਗੇ ਇਤਿਹਾਸ ਵਿੱਚ ਆਉਣਾ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੋ ਇਸ ਕਰਕੇ ਫਰਕਸ਼ੀਅਰ ਨੂੰ ਇਹ ਚੁਗਲਖੋਰ ਪੜਾ ਰਹੇ ਨੇ, ਕਹਿੰਦੇ ਭਾਈ ਨੰਦ ਲਾਲ ਨੂੰ ਭੇਜੋ ਮਾਤਾ ਕੋਲ ਕਿ ਉਹ ਮਾਤਾ ਜੀ ਕੋਲ ਕਹਾਉਣ ਕਿ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਕੋਈ ਕਰਾਮਾਤ ਨਾ ਰਹੇ।
ਜੋ ਭਾਈ ਔਰ ਜੋ ਤੁਮਰੇ ਸਿੰਘ ਸਜੂਦ,
ਹੋਰ ਵੀ ਜਿਹੜੇ ਉਹਨਾਂ ਦੇ ਨੇੜੇ ਰਹਿਣ ਵਾਲੇ, ਸਜਦਾ ਕਰਨ ਵਾਲੇ, ਗੁਰੂ ਮਾਤਾ ਜੀ ਨੂੰ ਨਮਸਕਾਰ ਕਰਨ ਵਾਲੇ ਸਿੰਘ ਨੇ,
ਮੈਂ ਬੰਦੋ ਕੇ ਰਹਿ ਮੌਜੂਦ,
ਬੰਦੇ ਤੋਂ ਦੂਰ ਹੋ ਜਾਣ।
ਹੈ ਜੋ ਲੜਾਈ ਬੰਦੇ ਪਾਸ,
ਲੜਾਈ ਬੰਦੇ ਦੇ ਕੋਲ ਹੈ,
ਸੋ ਸਭ ਤੁਮਰੇ ਸਿੰਘ ਨ ਖਾਸ,
ਖਾਸ ਕਰਕੇ ਤੁਹਾਡੇ ਸਿੰਘ ਹੀ ਨੇ ਜਿਹੜੇ ਲੜਦੇ ਹਨ।
ਸਭ ਮਾਤਾ ਨੇ ਵੀ ਪਾਖੇ,
ਜਿਵੇਂ ਕਿਹਾ ਸੀ ਮਾਤਾ ਜੀ ਨੂੰ ਕਹਿਣਾ ਪਿਆ, ਮਾਤਾ ਜੀ ਨੇ ਇਸੇ ਤਰ੍ਹਾਂ ਇਹ ਬਚਨ ਕਹਿ ਦਿੱਤੇ।
ਬੰਦੇ ਨਾ ਮਾਨੀ ਅਮਰੀ ਆਖੇ,
ਮਾਤਾ ਜੀ ਨੇ ਕਹਿ ਦਿੱਤਾ ਕਿ ਬੰਦੇ ਨੂੰ ਅਸੀਂ ਕਿਹਾ ਸੀ ਪਰ ਬੰਦੇ ਨੇ ਸਾਡੀ ਕਹਿਣੀ ਨੀ ਮੰਨੀ।
ਕਰਾਮਾਤ ਬੰਦਿਓਂ ਤਜ ਜਾਏ,
ਕਰਾਮਾਤ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਨੂੰ ਛੱਡ ਕੇ ਚਲੀ ਜਾਏ।
ਰਹਿ ਖਾਲਸੋ ਹਮਰੋ ਆਏ,
ਉਹ ਕਰਾਮਾਤ ਮੇਰੇ ਖਾਲਸੇ ਵਿੱਚ, ਗੁਰੂ ਕਲਗੀਧਰ ਦੇ ਖਾਲਸੇ ਵਿੱਚ ਸਮਾ ਜਾਵੇ।
ਜੋ ਮਾਤਾ ਖਾਲਸਾ ਲਿਖ ਪਠਾਏ,
ਏਦਾਂ ਇਹ ਚਿੱਠੀ ਮਾਤਾ ਜੀ ਨੇ ਖਾਲਸੇ ਨੂੰ ਲਿਖ ਕੇ ਭੇਜੀ।
ਖਾਲਸਾ ਸੀਸ ਸੋ ਧਰ ਲਏ,
ਮਾਤਾ ਜੀ ਦਾ ਹੁਕਮ ਖਾਲਸੇ ਨੇ ਸਿਰ ਮੱਥੇ ਸਭ ਨੇ ਪ੍ਰਵਾਨ ਕੀਤਾ।
ਬੰਦਾ ਰਖਤ ਥੋ ਖਾਲਸਾ ਕੋ ਤੰਗ,
ਹੁਣ ਸਿੰਘ ਜਿਹੜੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਔਖੇ ਸਨ, ਕਿਉਂਕਿ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਤੰਗ ਵੀ ਰੱਖਦਾ ਸੀ। ਸਿੰਘਾਂ ਦੇ ਨਾਲ ਉਹਨਾਂ ਦਾ ਉਹ ਜਿਹੜਾ ਚੱਲਣ ਵੇਲੇ ਪਹਿਲਾਂ ਪਿਆਰ ਸੀ, ਉਹ ਪਿਆਰ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਦਾ ਆਪਸ ਵਿੱਚ ਨਹੀਂ ਸੀ ਰਿਹਾ।
ਸੁਣ ਬਚ ਮਾਤ ਖਾਲਸੇ ਲੱਗਿਓ ਰੰਗ,
ਜਦੋਂ ਮਾਤਾ ਜੀ ਨੇ ਕਿਹਾ ਕਿ ਭਾਈ ਬੰਦੇ ਦਾ ਸਾਥ ਛੱਡ ਦਿਓ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੀ ਮਰਿਆਦਾ ਟੋਰ ਲਈ ਹੈ, ਨਵੀਂ ਰੀਤ ਚਲਾ ਲਈ ਹੈ ਸਾਰੀ, ਤੋ ਸਿੰਘਾਂ ਨੂੰ ਮਾਤਾ ਜੀ ਨੇ ਕਹਿ ਦਿੱਤਾ ਵੀ ਇਹਦੇ ਤੋਂ ਹੌਲੇ ਹੌਲੇ ਦੂਰ ਹੋ ਜਾਓ, ਵਖਰੇਵਾਂ ਕਰ ਲਓ। ਤੋ ਸਿੰਘਾਂ ਦੇ ਮਨ ਚ ਚਾਓ ਚੜ ਗਏ, ਉਹ ਅੱਗੇ ਹੀ ਚਾਹੁੰਦੇ ਸਨ ਕਿ ਗੁਰੂ ਘਰੋਂ ਸਾਨੂੰ ਹੁਕਮ ਆਵੇ ਤੇ ਅਸੀਂ ਬੰਦੇ ਤੋਂ ਦੂਰ ਹੋਈਏ।
ਤਬ ਖਾਲਸੇ ਮਾਤ ਉਚਾਰਾ,
ਖਾਲਸੇ ਨੇ ਮਾਤਾ ਜੀ ਨੂੰ ਇਹ ਬਚਨ ਕਹੇ,
ਕਿਮ ਕਰ ਹੋਵਗਾ ਮੈਂ ਗੁਜ਼ਾਰਾ।
ਖਾਲਸੇ ਨੇ ਆਖਿਆ, ਮਾਤਾ ਜੀ ਅਸੀਂ ਜੇ ਬੰਦੇ ਦਾ ਸਾਥ ਛੱਡ ਦਈਏ ਤੇ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ?
ਕਹੋ ਮਾਤਾ ਨੇ ਚੜਾਵਾ ਖਾਵੋ।
ਮਾਤਾ ਜੀ ਕਹਿਣ ਲੱਗੇ, ਸਿੰਘੋ ਫਿਕਰ ਨਾ ਕਰੋ, ਗੁਰੂ ਘਰਾਂ ਦੀ ਜਿੰਨੀ ਆਮਦਨ ਹੈ, ਗੁਰੂ ਘਰਾਂ ਵਿਚ ਜਿੰਨਾ ਚੜਾਵਾ ਆਉਂਦਾ ਉਹ ਤੁਹਾਡਾ ਸਾਰੇ ਖਾਲਸੇ ਪੰਥ ਦਾ ਹੈ।
ਪਟਨੇ ਤੇ ਅਭਿਆ ਮੰਗਾਵੋ,
ਪਟਨਾ ਸਾਹਿਬ ਵਿਖੇ ਜਿੰਨਾ ਚੜਾਵਾ ਆਉਂਦਾ ਉਹ ਵੀ ਤੁਸੀਂ ਇੱਥੇ ਆਪਣੇ ਕੋਲ ਮੰਗਾ ਲਿਆ ਕਰੋ।
ਤੋਸ਼ੇ ਖਾਨੇ ਲੈ ਜਾਓ ਸਭ,
ਇੱਥੇ ਮੇਰੇ ਕੋਲ ਵੀ ਜਿੰਨਾ ਤੋਸ਼ਾ ਖਾਨਾ ਪਿਆ, ਖਜ਼ਾਨਾ ਪਿਆ, ਇਹ ਵੀ ਤੁਸੀਂ ਸਾਰਾ ਲੈ ਜਾਓ।
ਸਭ ਗੁਰਦੁਆਰੇ ਸੌਂਪ ਦੇ ਤਬ।
ਇਹ ਤਾਂ ਮਾਤਾ ਜੀ ਨੇ ਜਿੰਨੇ ਗੁਰੂ ਘਰ ਸਨ ਉਹਨਾਂ ਸਾਰਿਆਂ ਦਾ ਪ੍ਰਬੰਧ, ਪਹਿਲਾਂ ਤਾਂ ਮਾਤਾ ਜੀ ਕੋਲ ਸੀ ਸਿੱਧਾ, ਜਿੰਨੀ ਖਜ਼ਾਨਾ ਮਾਇਆ ਆਉਂਦੀ ਸੀ ਮਾਤਾ ਜੀ ਕੋਲ ਆਉਂਦੀ ਸੀ, ਮੁੜ ਕੇ ਮਾਤਾ ਜੀ ਨੇ ਉਹ ਸਾਰਾ ਪ੍ਰਬੰਧ ਖਾਲਸੇ ਨੂੰ ਸੌਂਪ ਦਿੱਤਾ ਕਿ ਉੱਥੋਂ ਦੀ ਜਿੰਨੀ ਆਮਦਨ ਜਿੰਨਾ ਖਰਚਾ ਉਹ ਤੁਸੀਂ ਸਾਂਭਣਾ ਹੈ।
ਸੋ ਕੋਈ ਦਿਨ ਇਮ ਸਰਬ ਲਿਖਿਓ।
ਇਹ ਤਾਂ ਕੁਝ ਦਿਨਾਂ ਦੇ ਵਿਚ ਮਾਤਾ ਜੀ ਨੇ ਸਾਰਾ ਕੁਝ ਲਿਖ ਕੇ ਪੰਥ ਨੂੰ ਭੇਜ ਦਿੱਤਾ।
ਫਿਰ ਗੁਰ ਬਚਨੀ ਪਾਤਸ਼ਾਹੀ ਪਇਓ।
ਮਾਤਾ ਜੀ ਨੇ ਵੀ ਕਹਿ ਦਿੱਤਾ ਕਿ ਖਾਲਸਾ ਜੀ, ਗੁਰੂ ਸਾਹਿਬ ਦੇ ਬਚਨ ਨੇ ਤੁਹਾਨੂੰ ਪਾਤਸ਼ਾਹੀ ਮਿਲਣੀ ਮਿਲਣੀ। ਦਸਵੇਂ ਪਾਤਸ਼ਾਹ ਨੇ ਕਿਹਾ ਕਿ ਮੇਰੇ ਖਾਲਸੇ ਨੂੰ ਪਾਤਸ਼ਾਹੀ ਮਿਲਣੀ ਹੈ ਤੇ ਉਹ ਪਾਤਸ਼ਾਹੀ ਕੁਝ ਸਮੇਂ ਬਾਅਦ ਤੁਹਾਨੂੰ ਪ੍ਰਾਪਤ ਹੋਣੀ ਹੈ।
ਬਿਨ ਸਿੰਘਨ ਹਮ ਪਿਆਰੋ ਨਾ ਕੋਈ।
ਮਾਤਾ ਜੀ ਨੇ ਵੀ ਕਹਿ ਦਿੱਤਾ, ਮੈਨੂੰ ਮੇਰੇ ਸਿੰਘਾਂ ਤੋਂ ਜ਼ਿਆਦਾ ਪਿਆਰਾ ਕੋਈ ਨਹੀਂ।
ਪੁੱਤ ਹਮਾਰੇ ਸਿੰਘ ਸੋਏ,
ਮੇਰੇ ਪੁੱਤਰ ਤਾਂ ਮੇਰੇ ਸਿੰਘ ਹੀ ਨੇ, ਮੇਰੇ ਬੱਚੇ ਤਾਂ ਮੇਰੇ ਸਿੰਘ ਹੀ ਹਨ।
ਦਾਵਾ ਹਮਰਾ ਸਿੰਘ ਨਸਾਈ,
ਇਸ ਕਰਕੇ ਮੇਰਾ ਦਾਵਾ ਵੀ ਮੇਰੇ ਖਾਲਸੇ ਪੰਥ ਦੇ ਉੱਤੇ, ਸਿੰਘਾਂ ਦੇ ਉੱਤੇ, ਆਪਣੇ ਪੁੱਤਰਾਂ ਉੱਤੇ ਹੀ ਹੈ।
ਸਿੰਘ ਹੀ ਪੈਣੇ ਸਿੰਘ ਹੀ ਖਾਏ,
ਮੇਰੇ ਘਰ ਵਿਚ ਜਿੰਨੀ ਮਾਇਆ ਖਜ਼ਾਨਾ ਇਹ ਸਿੰਘ ਹੀ ਧਾਰਨ ਕਰਨ, ਸਿੰਘ ਹੀ ਪਹਿਨਣ, ਸਿੰਘ ਹੀ ਖਾਣ, ਇਹ ਸਾਰਾ ਕੁਝ ਸਿੰਘਾਂ ਦਾ ਹੀ ਹੈ।
ਦੋਹੇਰਾ ਤਵੇ ਖਾਲਸੇ ਫਿਰ ਕਈ ਮਾਤਾ ਪੈ ਅਰਦਾ।
ਮਾਤਾ ਜੀ ਨੂੰ ਫਿਰ ਖਾਲਸੇ ਨੇ ਬੇਨਤੀ ਭੇਜੀ, ਆਖਿਆ ਮਾਤਾ ਜੀ,
ਲੁੱਟੇ ਉਹ ਕੂਟੇ ਬਿਨਾ ਇਮ ਖਾਲਸੇ ਹੋਗ ਪ੍ਰਗਾਤ।
ਉਹਨਾਂ ਨੇ ਆਖਿਆ, ਮਾਤਾ ਜੀ, ਜੇ ਅਸੀਂ ਗੁਰਦੁਆਰਿਆਂ ਵਿਚ ਸ਼ਾਂਤ ਹੋ ਕੇ ਬਹਿ ਗਏ, ਲੁੱਟਮਾਰ ਕਰਨ ਨਾ ਗਏ, ਸੋਧਾ ਨਾ ਲਾਇਆ, ਹੱਲੇ ਨਾ ਬੋਲੇ, ਜੰਗ ਯੁੱਧ ਨਾ ਕੀਤੇ, ਤੇ ਲੁੱਟ ਮਾਰ ਕੀਤੇ ਬਿਨਾਂ ਸਾਡਾ ਗੁਜ਼ਾਰਾ ਕਿੰਨੀ ਕੁ ਦੇਰ ਚੱਲੇਗਾ? ਜਿਹੜਾ ਰਾਜ ਹੈ ਇਹ ਬੈਠਿਆਂ ਤਾਂ ਨਹੀਂ ਮਿਲਣਾ, ਇਹਨੂੰ ਲੈਣ ਵਾਸਤੇ ਤੇਗ ਦਾ ਜ਼ੋਰ ਵਿਖਾਉਣਾ ਪੈਣਾ। ਤੇ ਮਾਤਾ ਜੀ, ਲੁੱਟ ਮਾਰ ਬਿਨਾਂ ਹੁਣ ਖਾਲਸੇ ਦਾ ਪ੍ਰਕਾਸ਼ ਕਿਵੇਂ ਹੋਵੇਗਾ? ਪੰਥ ਦਾ ਵਾਧਾ ਕਿਵੇਂ ਹੋਵੇਗਾ?
ਤਵੇ ਮਾਤਾ ਫਿਰ ਤਿੰਨ ਸੌ ਕਹਿਓ।
ਮਾਤਾ ਜੀ ਨੇ ਫਿਰ ਉਸ ਵੇਲੇ ਸਿੰਘਾਂ ਨੂੰ ਕਿਹਾ,
ਜਿਵ ਮਨ ਆਵੇ ਫਿਰ ਬਣਿਓ।
ਮਾਤਾ ਜੀ ਕਹਿਣ ਲੱਗੇ, ਖਾਲਸਾ ਜੀ, ਮੈਂ ਤੁਹਾਨੂੰ ਤੇਗ ਸੱਟਣ ਵਾਸਤੇ ਨਹੀਂ ਆਖਿਆ, ਜਿਵੇਂ ਤੁਹਾਨੂੰ ਬਣੇ ਤੁਸੀਂ ਉਸੇ ਤਰ੍ਹਾਂ ਕਰਨਾ। ਲੁੱਟਮਾਰ ਕਰਨਾ ਵੀ ਖਾਲਸੇ ਨੇ, ਜੰਗ ਯੁੱਧ ਵੀ ਕਰਨੇ ਨੇ, ਯੁੱਧਾਂ ਦੇ ਵਿਚ ਵੀ ਮੂਹਰੇ ਹੋ ਕੇ ਲੜਨਾ, ਇਹ ਕੰਮ ਵੀ ਤੁਸੀਂ ਕਰਨੇ ਹਨ।
ਅਬ ਬੰਦੇ ਕੋ ਦੇਖੋ ਤਾਨ, ਬੰਦਾ ਪਇਓ ਅਬ ਤੇ ਬੇਈਮਾਨ।
ਕਹਿੰਦੇ ਹੁਣ ਤੁਸੀਂ ਬੰਦੇ ਦਾ ਤਾਣ ਵੇਖੋ ਵੀ ਬੰਦਾ ਕਿੰਨਾ ਕੁ ਜ਼ੋਰ ਲਾਉਂਦਾ, ਬੰਦੇ ਦਾ ਕਿੰਨਾ ਕੁ ਤਾਣ ਚੱਲਦਾ ਹੈ, ਕਿ ਕਿਵੇਂ ਉਹ ਆਪਣੇ ਇਮਾਨ ਤੋਂ ਡੋਲਦਾ ਹੈ।
ਦੇਨ ਹਾਰ ਹਮ ਤੁਰਕਨ ਨਾਏ,
ਅਸੀਂ ਨਾ ਤੁਰਕਾਂ ਦੇ ਦੇਣਦਾਰ ਨਹੀਂ ਹਾਂ।
ਲੈਣਦਾਰ ਬੈਠੇ ਇਨ ਪਾਏ,
ਅਸੀਂ ਲੈਣਦਾਰ ਹਾਂ, ਅਸੀਂ ਨਾ ਕੋਲ ਲੈਣਾ, ਇਹਨਾਂ ਕੋਲੋਂ ਲੈਣ ਵਾਸਤੇ ਬੈਠੇ ਹਾਂ।
ਜਿਵੇਂ ਵੱਡੀਆਂ ਸੀਸ ਚਡਾਇਓ, ਹਮ ਵੀ ਤੁਰਕਨ ਸਿਰ ਚਾਹੇ ਲਾਇਓ।
ਮਾਤਾ ਜੀ ਨਡਰ ਨੇ, ਕਹਿੰਦੇ ਜਿਵੇਂ ਸਾਡੇ ਵਡੇਰਿਆਂ ਨੇ ਆਪਣੇ ਸਿਰ ਇਹਨਾਂ ਤੁਰਕਾਂ ਦੇ ਸਿਰ ਚੜਾਏ ਨੇ ਨਾ, ਅਸੀਂ ਵੀ ਆਪਣਾ ਸਿਰ ਇਹਨਾਂ ਤੁਰਕਾਂ ਦੇ ਸਿਰ ਚੜਾਉਣ ਨੂੰ ਤਿਆਰ ਬੈਠੇ ਹਾਂ।
ਦੋਹੇਰਾ ਬੰਦੇ ਕੋ ਖਿਜਮਤ ਦਈ ਦਈ ਪਾਤਸ਼ਾਹੀ ਨਾਏ।
ਇਹ ਗੱਲ ਮਾਤਾ ਜੀ ਨੇ ਜ਼ਰੂਰ ਕਹੀ, ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਪੰਥ ਦੀ ਖਿਜਮਤਦਾਰੀ ਦਿੱਤੀ ਹੈ, ਨਾ ਕਿ ਉਹਨੂੰ ਪੰਥ ਦੀ ਪਾਤਸ਼ਾਹੀ ਦਿੱਤੀ ਹੈ। ਪੰਥ ਦੀ ਪਾਤਸ਼ਾਹੀ ਨਹੀਂ ਦਿੱਤੀ ਬੰਦੇ ਨੂੰ, ਬੰਦਾ ਸਿੰਘ ਬਹਾਦਰ ਨੂੰ ਖਾਲਸਾ ਪਾਤਸ਼ਾਹੀ ਸਾਰੇ ਪੰਥ ਦੇ ਕੋਲ ਹੈ, ਇਕੱਲੇ ਬੰਦੇ ਕੋਲ ਪਾਤਸ਼ਾਹੀ ਨਹੀਂ ਹੁੰਦੀ। ਮਤਾ ਕਿਤੇ ਬੰਦਾ ਇਹ ਸਮਝਦਾ ਹੋਵੇ ਕਿ ਮੈਨੂੰ ਪੰਥ ਦਾ ਪਾਤਸ਼ਾਹ ਬਣਾ ਕੇ ਭੇਜਿਆ, ਉਹਨੂੰ ਪੰਥ ਦੀ ਪਾਤਸ਼ਾਹੀ ਨਹੀਂ ਦਿੱਤੀ, ਉਹਨੂੰ ਪੰਥ ਦਾ ਖਿਦਮਤਦਾਰ ਬਣਾਇਆ ਹੈ।
ਦੇਈ ਪਾਤਸ਼ਾਹੀ ਪੰਥ ਨਿਜ ਆਪ ਸੱਚੇ ਪਾਤਸ਼ਾਹ।
ਜਿਹੜੀ ਪਾਤਸ਼ਾਹੀ ਹੈ ਉਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣੇ ਪੰਥ ਨੂੰ ਦਿੱਤੀ ਹੈ, ਆਪਣੇ ਖਾਲਸੇ ਨੂੰ ਦਿੱਤੀ ਹੈ, ਕਹਿ ਕੇ ਮੇਰਾ ਕੱਲਾ ਕੱਲਾ ਸਿੰਘ ਹੰਨੇ ਹੰਨੇ ਦੀ ਪਾਤਸ਼ਾਹੀ ਮਾਣੇਗਾ।
ਜੋ ਪਈ ਜਬ ਮਾਤਾ ਸਰਾਪ ਕਰ ਦਿਆ।
ਕਹਿੰਦੇ ਜਦੋਂ ਬਾਬਾ ਜੀ ਦੇ ਬਾਬਤ ਮਾਤਾ ਜੀ ਨੇ ਇਸ ਤਰ੍ਹਾਂ ਇਹ ਬਚਨ ਕਰ ਦਿੱਤੇ,
ਵਿਆਕੁਲ ਬੰਦਾ ਇਸ ਦਿਨ ਤੇ ਥੀਆ।
ਉਸੇ ਦਿਨ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਆਕੁਲ ਹੋ ਗਏ।
ਮੰਡੀ ਤੇ ਇੱਕ ਰੰਡੀ ਮੰਗਾਏ।
ਇੱਥੋਂ ਤੱਕ ਵੀ ਕਰੈਕਟਰ ਤੋਂ ਡਿੱਗ ਗਏ ਕਿ ਮੰਡੀ ਦੇ ਰਾਜੇ ਦੇ ਕੋਲੋਂ ਇੱਕ ਵੇਸ਼ਿਆ ਮੰਗਾ ਲਈ,
ਨਾਲ ਆਪਣੇ ਸੋ ਪਰ ਨਾਏ
ਉਹਨੂੰ ਵੀ ਵਿਆਹ ਲਿਆ। ਦੋ ਸ਼ਾਦੀਆਂ ਇਹ ਪਹਿਲਾਂ ਕਰਾ ਚੁੱਕੇ ਸਨ।
ਬੰਦੇ ਥੇ ਦੋਏ ਕਰੇ ਵਿਆਹ।
ਦੋ ਵਿਆਹ ਬਾਬਾ ਜੀ ਪਹਿਲਾਂ ਕਰਾ ਚੁੱਕੇ ਸਨ।
ਬੰਦੇ ਜੱਤ ਲਿਓ ਗਵਾਏ।
ਇਹਦਾ ਬਾਬਾ ਜੀ ਨੇ ਆਪਣਾ ਜੱਤ ਗਵਾ ਲਿਆ।
ਸਿਰ ਕਰੇ ਉਹ ਸੀਸ ਹਿਲਾਵੇ।
ਇਹੋ ਜਿਹਾ ਕੋਈ ਪਹਿਰਾ ਵਰਤ ਗਿਆ ਕਿ ਸਿਰੜ ਕਰਦੇ ਨੇ ਬਾਬਾ ਜੀ, ਨਾਲੇ ਸਿਰ ਹਿਲਾਉਂਦੇ ਨੇ।
ਮੂੰਹੋਂ ਬਕੇ ਕੁਝ ਸਮਝ ਨਾ ਆਵੇ।
ਕੁਝ ਨਾ ਕੁਝ ਬੋਲਦੇ ਰਹਿੰਦੇ ਨੇ, ਨਾਲ ਦੇ ਸਾਥੀਆਂ ਨੂੰ ਇਹ ਨੀ ਪਤਾ ਲੱਗਦਾ ਵੀ ਕੀ ਬੋਲਦੇ ਹਨ।
ਇਹ ਬੰਦੇ ਕੀ ਅਕਲ ਫਿਕਾਏ, ਸਿੰਘਨ ਸੇਤੀ ਬਾਦ ਕਰਾਏ।
ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਿੰਘਾਂ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ, ਖਾਲਸੇ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ।
ਮੇਰੋ ਹੈ ਪਾਤਸ਼ਾਹੀ ਦਾਵਾ।
ਇੱਥੋਂ ਤੱਕ ਬਾਬਾ ਜੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਤਸ਼ਾਹੀ ਦਾ ਦਾਵਾ ਮੇਰਾ ਹੈ, ਮੈਂ ਪਾਤਸ਼ਾਹ ਬਣਾਂਗਾ।
ਮੈਂ ਰੱਖੋ ਚੱਕ ਤੁਮ ਪਾਪਾਵਾ।
ਕਹਿੰਦਾ ਤੁਸੀਂ ਜਿੰਨੇ ਸਿੰਘ ਹੋ ਮੈਂ ਤੁਹਾਨੂੰ ਆਪਣਾ ਨੌਕਰ ਬਣਾ ਕੇ ਰੱਖਾਂਗਾ। ਖਾਲਸੇ ਨੂੰ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਤਸ਼ਾਹ ਮੈਂ ਬਣਾਂਗਾ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਆਪਣਾ ਚਾਕਰ ਬਣਾਵਾਂਗਾ, ਨੌਕਰ ਬਣਾਵਾਂਗਾ।
ਮੈਂ ਲਾਹੌਰ
ਦੇ ਤਖ਼ਤ ਤੇ ਹੁਣ ਮੈਂ ਬੈਠਾਂਗਾ, ਲਾਹੌਰ ਦੀ ਬਾਦਸ਼ਾਹੀ ਹੁਣ ਮੈਂ ਲਵਾਂਗਾ।
ਸਿਓ ਚਾਕਰੀ ਤੁਮ ਆਪਣੀ ਤੋਰ।
ਤੁਹਾਨੂੰ ਮੈਂ ਆਪਣੀ ਚਾਕਰੀ ਵੱਲ ਤੋਰਾਂਗਾ।
ਯੈ ਸੁਨ ਖਾਲਸੇ ਲੱਗੀ ਆਗ।
ਨਾ ਬੰਦੇ ਨੇ ਵੀ ਮੈਂ ਪਾਤਸ਼ਾਹ ਬਣਾਂਗਾ ਤੇ ਖਾਲਸੇ ਨੂੰ ਚਾਕਰ ਬਣਾਵਾਂਗਾ ਆਪਣਾ, ਇਹ ਸੁਣ ਕੇ ਤਾਂ ਸਿੰਘਾਂ ਨੂੰ ਅੱਗ ਲੱਗ ਗਈ ਕਿ ਖਾਲਸਾ ਤਾਂ ਸਾਰਾ ਆਪ ਪਾਤਸ਼ਾਹ ਹੈ, ਇਹ ਕਹਿੰਦਾ ਮੈਂ ਖਾਲਸੇ ਨੂੰ ਚਾਕਰ ਬਣਾਵਾਂਗਾ, ਮੈਂ ਪਾਤਸ਼ਾਹ ਬਣਾਂਗਾ। ਇਹ ਸੁਣ ਕੇ ਸਿੰਘਾਂ ਨੂੰ ਇੱਕ ਵਾਰੀ ਵੀ ਰਸ ਜਾਗ ਪਿਆ।
ਜਨ ਸੁੱਤੇ ਸ਼ੇਰ ਸੋ ਪਇਓ ਜਾ।
ਮਨ ਨੂੰ ਸੁੱਤਾ ਪਿਆ ਸ਼ੇਰ ਜਗਾ ਦਿੱਤਾ ਬੰਦੇ ਨੇ ਗੱਲ ਕਹਿ ਕੇ।
ਦੋਹੇਰਾ ਸਤਿਗੁਰ ਖਾਲਸੈ ਬਚ ਹੋਤੋ ਮੀਰ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਇੱਕ ਇੱਕ ਸਿੰਘ ਹੰਨੇ ਹੰਨੇ ਦਾ ਮੀਰ ਹੋਵੇਗਾ, ਹੰਨੇ ਹੰਨੇ ਦੀ ਬਾਦਸ਼ਾਹੀ, ਘੋੜੇ ਦੀ ਕਾਠੀ ਕਾਠੀ ਦੇ ਉੱਤੇ, ਜਿਹੜਾ ਘੋੜਾ ਦਾ ਕਾਠੀ ਤੇ ਬੈਠਾ ਜਿੱਥੇ ਜਾ ਕੇ ਖਲੋਜੇਗਾ ਉੱਥੋਂ ਦਾ ਪਾਤਸ਼ਾਹ ਉਹ ਸਿੰਘ। ਇਹਨੂੰ ਕਹਿੰਦੇ ਨੇ ਹੰਨੇ ਹੰਨੇ ਦੀ ਪਾਤਸ਼ਾਹੀ, ਜਿੱਥੇ ਜਾ ਕੇ ਖਲੋ ਗਏ ਉਥੋਂ ਦੀ ਪਾਤਸ਼ਾਹੀ, ਐਸੀ ਪਾਤਸ਼ਾਹੀ ਮੈਂ ਆਪਣੇ ਪੰਥ ਨੂੰ ਦਿੱਤੀ ਹੈ ਤੇ ਤੂੰ ਕਹਿਣਾ ਕਿ ਮੈਂ ਇਹਨਾਂ ਨੂੰ ਆਪਣਾ ਚਾਕਰ ਬਣਾਵਾਂਗਾ।
ਬੰਦਾ ਬਚਨ ਸੋਇਓ ਲਗਾ ਜੈਸ ਕਾਲ ਜੇ ਤੀਰ।
ਜਦੋਂ ਸਿੰਘਾਂ ਨੇ ਜਵਾਬ ਦਿੱਤਾ ਨਾ, ਸੁਣ ਕੇ ਬੰਦੇ ਦਾ ਵੀ ਕਲੇਜਾ ਬੰਨਿਆ ਗਿਆ ਵੀ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਜਵਾਬ ਦਿੱਤਾ ਹੈ।
ਦੋਹੇਰਾ ਬੰਦੇ ਕੇ ਦਾਸਨ ਸਭੈ ਬੰਦਾ ਦਿਓ ਪਰਮਾਏ।
ਦਰਅਸਲ ਬੰਦੇ ਦੇ ਹੀ ਕੁਝ ਨੌਕਰ ਚਾਕਰ ਸਨ ਜਿਹੜੇ ਇਹਦੇ ਨਾਲ ਇਹਨੂੰ ਮੰਨਣ ਵਾਲੇ ਪੂਜਣ ਵਾਲੇ, ਜਿਹੜੇ ਨੂੰ ਆਪਣਾ ਗੁਰੂ ਵੀ ਮੰਨਦੇ ਸੀ, ਉਹਨਾਂ ਨੇ ਕੀ ਕੀਤਾ ਬੰਦੇ ਨੂੰ ਭਰਮਾ ਦਿੱਤਾ, ਸਿੰਘਾਂ ਦੇ ਬਰ ਖਿਲਾਫ਼ ਬੰਦੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।
ਤੂੰ ਕਰਤਾ ਹਰਤਾ ਨਿਜੈ ਤੂੰ ਆਪਣੇ ਪੰਥ ਚਲਾਏ
ਤੱਕ ਕਹਿ ਦਿੱਤਾ। ਕਹਿੰਦੇ ਬਾਬਾ ਜੀ ਤੁਸੀਂ ਕਰਤਾ ਧਰਤਾ ਹੋ ਸਾਰੀਆਂ ਚੀਜ਼ਾਂ ਦੇ, ਤੁਸੀਂ ਆਪਣਾ ਨਵਾਂ ਪੰਥ ਕਿਉਂ ਨਹੀਂ ਚਲਾ ਲੈਂਦੇ, ਤੁਹਾਨੂੰ ਕੀ ਲੋੜ ਹੈ ਇਸ ਖਾਲਸੇ ਪੰਥ ਦੀ, ਤੁਸੀਂ ਇੱਕ ਆਪਣਾ ਨਵਾਂ ਪੰਥ ਚਲਾ ਲਓ।
ਜੋ ਪਈ تب بندہ پریو وہ ہنکار
سن کے بابا بندہ سنگھ جی دے دے چاہو میں آ گئی
جیتیو میں او نیل پہاڑ
میں ہن تک سارے علاقے جیتے نے جنہ نیل دا علاقہ جنہ پہاڑ دے علاقے نے میں جیتے نے
سوڈین تے میں بڑ کلا
میں سوڈیاں تو بھی بڑا ان سوڈیاں تو بھی میری کلا زیادہ ہے
کیا جانا کم منجا نہ
آخو ست نام سری اتوں تک بھی کہہ دیتا بابا بندہ سنگھ جی نے کہنا پتا نہیں ادو میری کلا نو کی ہو گیا سی جدو گرو گوبند سنگھ جی منجے تے آ کے بیٹھے تے میرے کو منجا نہیں لیا کہتا نہیں میں کٹ سوڑی نا سوڈیاں تو میرے تو کوئی کلا تھوڑی تھوڑی ہے پتا نہیں ادو کی ہو گیا سی
جم نندک اس بات سنا
میں نندک نے خالصے نال ورودھ رکھن والے وہ یہ کن بھرتے نے بابا بندہ سنگھ بہادر نو گلا سنا
تم تم بندہ پھلتا جاو
کو سن سن کے گلا بندہ ہور پھلتا جا رہا ہے
بندے سائت کھوتی آئے
بندے دی ماڑی گھڑی آ پہنچی ہے
کرن لگیو خالص کھوتے آئے
خالصے کھوٹیا ہی رکھن لگ پیا دلوں کھوٹ رکھن لگ پیا
کہ بکرے میرے جمکائے
جمے میرے بکرے وڈ کے میرا ڈیرا پوتر کیتا سی
جم ان کو دیو سیس کٹائے
اور میں انہاں دے سر کٹاواں گا ایتھوں تک بھی بول بولن لگ پیا
کدے کہ موئے کہے نہ لگے
کدے کہندا میرے آنکھے نہیں لگدے سنگھ میرے کہنے چ نہیں چل دے
تے او سجائے انہاں بڑے اگے
کہندا اگے آون والے سمے چ میں انہاں نوں سجاواں دیاں گا
تو ہیرا بدیاں دیون سو لگا ہوت انہوت نت
ادا بدیاں دیون لگ پیا ہونی انہونی جیڑی ہے نت دی بچار نہیں کردا
تب خالص یوں کرو یہ کب ہمرو مت
نے بھی بچار کیتی بھی ساڈے باب تیداں دے بول بولدا اے ساڈا کتھے مت ہے یہ سڈا متر تھوڑی ہے جڑا کہندا میں سنگا نو سجاوا دیا گا یہ ہن سڈا متر کتھے ہے
کسے کہ یہ مارن جوگ
کسے نو تاں کہندے نے سنگ بھی آپس چ گلا کردے کہندے جی سانو مار سکدا ہے تے اسی بھی اینو مار سکدے ہاں
کسے کہ پنت کھوتے لوگ
پہلے تاں بندہ یہ بھی کہن لگ پیا کہندا تاں کھوٹے لوکاں دا پنت ہے خالصے نو نا کہندا اے تاں کھوٹے لوکاں دا پنتھ ہے
اب میں اپنو پنتھ چلاؤ
کہندا میں ہن اپنا پنتھ چلاواں گا
پنتھ خالصے دور کراؤں
میں پنتھ خالصہ تیار کراں گا اپنا
کدے کہ میں تخت تے بہوں
کدے کہندا میں تخت تے بیٹھا گا
واہ گرو کو جاپ نہ کہوں
کدے کہندا میں واہ گرو دا جاپ نہیں کرنا اج تو بعد
کرے کتھاری خالصے گاروں
کتھاری بنا کے میں سارے خالصے نو گال دیاں گا
گرداس پورے ان اندر واروں
میں انہاں نو گرداس پور دے علاقے چ ساریاں نو مار مکاواں گا
سوا لاکھ پیسیس دیواؤں
ایتھوں تک کہہ دتا کہندا انہاں سنگاں دا سوا لاکھ سر وڈھ کے میں کالی دیوی دی بھیٹا چڑھاواں گا
جوگن خپر پراؤ
میں یوگی نگیاں دے خپر پھر کے پھر اپنا پنتھ چلاواں گا انہاں دے سراں دی بلی دے کے
شیس سنگن کو کالی اگاؤ
سنگاں دے سر دے کے کالی نو رجاواں گا
تب میں اپنو پنتھ چلاواں
پھر میں اپنا پنتھ چلاواں گا
بن کالی کے خپر پرائے
اس طرح بنا کالی دے خپر پرایا
جس کو پنت نہ اگے ترائے
دیو نہ رجائیے تے پھر او دا پنت اگے نہیں چلدا
بندے نیت جب پھٹ گئے
بابا بندہ سنگھ جی دے نال دے جڑے ساتھی سن انہاں نے زیادہ اینو پرما دتا
تو خالصے نے لک لئے
خالصے نے ویکھ لیا کہ بندہ ساڈا ہن مت نہیں رہا
اب بندہ وہ پڑیو ہنکار
ویکھ لیا کہ بندہ ہن ہنکار نال پڑ گیا
آیو نیڑ اس مرنے والے
ہن موت نیڑے آ پہنچی ہے
کر آیو تھو حضور قرار
جیڑا قرار گرو کلگی دھر نال کر کے آیا سی سری حضور صاحب وکھے
سو اب یہ چلیو ہار
او قرار نے ہار دتا او بج نے ہار گیا ہے
سو اب اس کے ساتھ نہ رہو
اسی کر کے بابا دیپ سنگھ جی ورگے جن سیانے سیانے سنگھ سن او سارے دا ساتھ چھڈ گئے سن ਬਾਬਾ ਦੀਪ ਸਿੰਘ ਜੀ ਵਰਗੇ ਕਿੰਨੇ ਮਹਾਨ ਸਿੰਘ ਸਨ, ਉਹ ਬੰਦੇ ਨਾਲ ਕਿਉਂ ਨਾ ਰਹੇ, ਉਹਨਾਂ ਵੀ ਸਾਥ ਛੱਡਿਆ। ਬਾਬਾ ਵਿਨੋਦ ਸਿੰਘ ਹੋਣੀ ਉਹ ਗੁਰਦਾਸ ਨੰਗਲ ਦੀ ਗੜੀ ਤੱਕ ਨਾਲ ਫਿਰ ਵੀ ਰਹੇ, ਪਰ ਆਖਿਰਕਾਰ ਜਦੋਂ ਵੇਖਿਆ ਕਿ ਨਹੀਂ ਚੱਲਦਾ ਤੇ ਉਹਨਾਂ ਨੂੰ ਵੀ ਸਾਥ ਛੱਡਣਾ ਪਿਆ। ਏਦਾਂ ਬਹੁਤ ਸਾਰੇ ਸਿੰਘ ਬੰਦੇ ਦਾ ਸਾਥ ਛੱਡ ਗਏ।
ਨਿਆਰੋ ਗੁਰਦਰਬਾਰੇ ਬਹੁ,
ਕਹਿੰਦੇ ਇਹਦੇ ਤੋਂ ਨਿਆਰੇ ਹੋ ਕੇ ਗੁਰੂ ਘਰਾਂ ਵਿਚ ਆਸਣ ਲਾ ਲਓ, ਹੁਣ ਸਮਾਂ ਨਹੀਂ ਹੈ ਇਹਦੇ ਨਾਲ ਰਹਿਣ ਦਾ, ਕਿਉਂਕਿ ਇਹ ਸਿੰਘਾਂ ਦਾ ਦੋਖੀ ਬਣ ਚੁੱਕਾ ਹੈ। ਇਹਦੇ ਨਾਲ ਰਹਾਂਗੇ ਵਿਵਾਦ ਵਧੇਗਾ, ਝਗੜਾ ਹੋਵੇਗਾ, ਤੇ ਸਾਡੇ ਝਗੜੇ ਦਾ ਫਾਇਦਾ ਦੁਸ਼ਮਣ ਚੁੱਕਣਗੇ। ਸਿੰਘ ਵੀ ਸਿਆਣੇ ਸਨ ਵੀ ਅਸੀਂ ਆਪਸ ਵਿਚ ਝਗੜਾਂਗੇ ਤੇ ਦੁਸ਼ਮਣ ਸਾਡਾ ਫਾਇਦਾ ਉਠਾਣਗੇ। ਇਸ ਕਰਕੇ ਸਿੰਘਾਂ ਨੇ ਇਨ੍ਹਾਂ ਨਾਲ ਲੜਨ ਦੀ ਬਜਾਏ ਇਨ੍ਹਾਂ ਤੋਂ ਕਿਨਾਰਾ ਕਰਨਾ ਸਿਆਣੀ ਗੱਲ ਸਮਝੀ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਆਪਣਾ ਪੰਥ ਚਲਾ ਰਹੇ ਨੇ, ਗੁਰੂ ਪੰਥ ਦੀਆਂ ਜਿਹੜੀਆਂ ਪੁਰਾਤਨ ਰੀਤੀਆਂ ਨੇ, ਜਿਹੜੀਆਂ ਕਲਗੀਧਰ ਨੇ ਚਲਾਈਆਂ ਨੇ, ਉਹ ਬਦਲ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।